महाकुलाहलपुरब के उत पयो आनंद जिन जिन तिथिन गुर पिके बिन फल मिलन बिलंद।
वाहिगुरु जी का खालसा, वाहिगुरु जी की फतेह। परम सत्कार योग सन्मान योग गुरु का खास रूप, गुरु खालसा साध संगत वड़े भाग हन, दीन दुनिया दे पातशाह, दसा पातशाहियां दी आत्मक जाग दी जोत, आद गुरु धन धन श्री गुरु ग्रंथ साहिब जी महाराज जी दे पवित्र चरणा कमलां च संध्या वेले दे सजे दवाना च हाजरियां भर के धन गुरु ग्रंथ साहिब जी महाराज जी दे पवित्र दर्शन परस रहे हो। समुंद सागर होवै तखारा, गुरसिख लंघ गुरु पै जाई। चखड़ झांगी मीह वरसै, पी गुर देखण जाई। सतगुरां दे ना पावन बचना ते पहरा देंदिआं गुरु साहिब दे दर्शन परसन लई आए हो। गरीब नवाज पातशाह दया नित सतगुरां दे पावन पवित्र इतिहास नूं सरवण कर रहे। छेवें पातशाह गुरु हरगोबिंद साहिब जी दे साहिबजादे बाबा सूरजमल जी, बाबा सूरजमल जी दी बरात श्री अमृतसर साहिब तों चढ़ी है। ब्याह दीआं तैयारियां कीतीआं ने, बड़ीआं खुशियां दे समागम गुरु घर च मनाए जा रहे ने। जितने साख संबंधी रिश्तेदार ने डल्ले पिंड तों, बटाले तों, गोइंदवाल साहब तों, डरोली तों, भाई साईं दास जी, भाई नारायण दास जी, भाई रामा जी, गुरु अंगद साहब दी अंशवंश चों खडूर साहब तों संगत आईआं ने। बाबा सूरजमल जी दी बरात बड़ी शानो शौकत नाल चढ़ी है। श्री दरबार साहब नमस्कार करके, अकाल तख्त साहब ते अरदास करके बरात चली। बरात चल के करतारपुर आई। बाबा सूरजमल जी दा सौरा परिवार इत्थे करतारपुर साहब दा निवासी है। तो श्री करतारपुर साहब बरात पहुंची है और बाबा सूरजमल जी दा ब्याह होया। अनेक प्रकार दीआं खुशियां मनाईआं गईआं, बड़े सोहने उत्सव हो रहे ने। आओ वो सारी कथा मन बिरतियां एकाग्र करके सरवण करिए। अज दी कथा बड़ी विशेष है क्योंकि जिन्हां दे पवित्र स्थान धन गुरु तेग बहादुर साहब दे स्थान ते आपां जुड़ बैठे हां, अज दी कथा विच नौवें पातशाह जी दी सगाई दा प्रसंग भी आ रहा है। आओ मन बिरतियां गुरु चरणा नाल जोड़िए, एकाग्रता बनाइए ते रखिए जी सतनाम।
श्री वाहे गुरु साहिब जीओ,
सतनाम
श्री वाहे गुरु साहिब जीओ, दोएरा महाकुलाल पुर बिकै उत पयो आनंद।
श्री करतारपुर साहब विखे बड़ा वड्डा भारी कुलाहल होया। इत्थे कुलाल दा मतलब है भी खुशियां मनाईआं गईआं, खेड़े मनाए गए ने, नगारे वज रहे ने, ढोल वज रहे ने, नफीरियां वज रहीआं ने, शहनाईआं वज रहीआं ने, साज वज रहे ने, वाजे गाजे वज रहे ने। ऐसा कुलाहल सारे श्री करतारपुर साहब नगर विच होया के सारयां दे हिरदयां विच भारी परम आनंद बनिया होया।
जिन जिन तिस जिन गुर पिके तिन पल पुन बिलंद।
जिन्हां जिन्हां ने उस समय छेवें पातशाह दे दर्शन कीते ने, जिस भी माई भाई ने ਆ ਕੇ ਸਤਿਗੁਰਾਂ ਦੇ ਦੀਦਾਰ ਕੀਤੇ ਨੇ, ਉਹਨਾਂ ਨੂੰ ਸਤਿਗੁਰਾਂ ਦੇ ਦਰਸ਼ਨ ਕਰਕੇ ਬੜਾ ਵੱਡਾ ਭਾਰੀ ਪੁੰਨ ਪ੍ਰਾਪਤ ਹੋਇਆ। ਸਤਿਗੁਰਾਂ ਦੇ ਦੀਦਾਰ ਕਰਕੇ ਬੜੇ ਵੱਡੇ ਭਾਰੀ ਫਲ ਦੀ ਪੁੰਨ ਦੀ ਪ੍ਰਾਪਤੀ ਹੋਈ ਹੈ।
ਕਿਉਂ ਪਈ ਪ੍ਰੇਮ ਚੰਦ ਸਾਪਤੀ ਬਤੇਰੇ।
ਬਾਬਾ ਪ੍ਰੇਮ ਚੰਦ ਜੀ ਇਹ ਬਾਬੇ ਸੂਰਜਮੱਲ ਦੇ ਸਹੁਰਾ ਸਾਹਿਬ ਸਨ। ਇਹਨਾਂ ਦੀ ਲੜਕੀ ਸੀ ਜੋ ਬਾਬਾ ਸੂਰਜਮੱਲ ਜੀ ਨੂੰ ਵਿਆਹੀ ਜਾ ਰਹੀ। ਉਹ ਬਰਾਤ ਜਦੋਂ ਟੁਕਾਓ ਕਰ ਲਿਆ ਤੇ ਵਿਆਹ ਤੋਂ ਪਹਿਲਾਂ ਜਿਹੜੀ ਰਸਤ ਬਸਤ ਲੰਗਰ ਪ੍ਰਸ਼ਾਦਾ ਭੇਜਿਆ ਜਾਂਦਾ ਉਹਨੂੰ ਬਟੇਰੀ ਕਹਿੰਦੇ ਨੇ। ਜਿਹੜਾ ਲੰਗਰ ਪ੍ਰਸ਼ਾਦਾ ਜਾਂ ਪਕਵਾਨ ਹਾਲੇ ਵਿਆਹ ਤੋਂ ਪਹਿਲਾਂ ਭੇਜੀ ਜਾਂਦੀ ਹੈ ਉਹਨੂੰ ਬਟੇਰੀ ਕਹਿੰਦੇ ਨੇ। ਤੋ ਬਾਬਾ ਪ੍ਰੇਮ ਚੰਦ ਜੀ ਨੇ ਉਸ ਵੇਲੇ ਪਹਿਲਾਂ ਵਿਆਹ ਵਾਸਤੇ ਜਿਹੜੀ ਲੰਗਰ ਪ੍ਰਸ਼ਾਦਾ ਛਕਣ ਵਾਸਤੇ ਬਟੇਰੀ ਭੇਜੀ ਹੈ।
ਸਭਨ ਬਿਲੋਕਤ ਖੁਸ਼ੀ ਕਨੇਰੇ।
ਸਾਰਿਆਂ ਨੇ ਬੜਾ ਭਾਰੀ ਆਨੰਦ ਮਨਾਇਆ, ਬੜੀਆਂ ਖੁਸ਼ੀਆਂ ਨੇ ਉਸ ਵੇਲੇ ਸਾਰਿਆਂ ਦੇ ਹਿਰਦਿਆਂ ਚ।
ਇਤ ਮਿਲਨੀ ਕੇ ਬੋਲ ਬੁਲਾਏ।
ਪਹਿਲਾਂ ਲੰਗਰ ਪ੍ਰਸ਼ਾਦਾ ਪਕਵਾਨ ਛਕ ਲਏ, ਛਕਣ ਤੋਂ ਬਾਅਦ ਫਿਰ ਜਦੋਂ ਬਰਾਤ ਨੇੜੇ ਆਈ ਤੇ ਮਿਲਣੀ ਦੀ ਮਰਿਆਦਾ ਜਿਵੇਂ ਚੱਲਦੀ ਹੈ ਉਹ ਮਿਲਣੀ ਦੀ ਜਿਹੜੀ ਰਸਮ ਹੈ, ਮਿਲਣੀ ਦੀ ਜਿਹੜੀ ਮਰਿਆਦਾ ਹੈ ਉਹ ਕਰਨ ਵਾਸਤੇ ਅੱਗੇ ਆਏ ਨੇ।
ਹੋਏ ਤਿਆਰ ਚਾਲੇ ਸਮਦਾਰੇ।
ਤਿਆਰ ਹੋ ਕੇ ਮਿਲਣੀ ਕਰਨ ਵਾਸਤੇ ਚੱਲ ਪਏ ਬਰਾਤੀ ਆ ਗਏ। ਇਧਰੋਂ ਬਾਬੇ ਪ੍ਰੇਮ ਚੰਦ ਦੇ ਜਿੰਨੇ ਰਿਸ਼ਤੇਦਾਰ ਸੰਬੰਧੀ ਸਨ ਬਰਾਤੀਆਂ ਨਾਲ ਮਿਲਣੀ ਕਰਨ ਵਾਸਤੇ, ਉਹਨਾਂ ਨੂੰ ਜੀਓ ਆਇਆ ਕਹਿਣ ਵਾਸਤੇ, ਸਵਾਗਤ ਕਰਨ ਵਾਸਤੇ ਅੱਗੇ ਆਏ ਹਨ ਉੱਠ ਕੇ।
ਸੂਰਜ ਮੱਲ ਬਰਵਾ ਪਰ ਆਛੇ, ਤੇਗ ਬਹਾਦਰ ਸ਼ੋਭਤ ਪਾਛੇ।
ਬਾਬਾ ਸੂਰਜ ਮੱਲ ਜੀ ਘੋੜੀ ਤੇ ਸਵਾਰ ਨੇ ਤੇ ਘੋੜੀ ਤੇ ਸਵਾਰ ਹੋ ਕੇ ਅੱਗੇ ਅੱਗੇ ਆ ਰਹੇ ਨੇ। ਲਾੜੇ ਨੇ ਨਾ ਤੇ ਲਾੜਾ ਬਰਾਤ ਦੇ ਅੱਗੇ ਸੋਭਦਾ ਹੈ ਤੇ ਬਾਬਾ ਸੂਰਜ ਮੱਲ ਜੀ ਲਾੜੇ ਰੂਪ ਦੇ ਵਿਚ ਸਜੇ ਹੋਏ ਘੋੜੀ ਤੇ ਸਵਾਰ ਹੋ ਕੇ ਅੱਗੇ ਆ ਰਹੇ ਨੇ। ਉਹਨਾਂ ਦੇ ਪਿੱਛੇ ਨਾਲ ਨਾਲ ਉਹਨਾਂ ਦੇ ਛੋਟੇ ਵੀਰ ਧੰਨ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਜੀ ਆ ਰਹੇ ਹਨ।
ਸਭ ਆਤਿਸ਼ਬਾਜ਼ੀ ਚਲਵਾਏ।
ਆਤਿਸ਼ਬਾਜ਼ੀਆਂ ਚੱਲੀਆਂ ਨੇ, ਸ਼ਾਮ ਦਾ ਸਮਾਂ ਸੀ। ਕਹਿੰਦੇ ਬੜੀਆਂ ਭਾਰੀ ਆਤਿਸ਼ਬਾਜ਼ੀਆਂ ਕੀਤੀਆਂ ਨੇ, ਆਤਿਸ਼ਬਾਜ਼ੀਆਂ ਚੱਲੀਆਂ ਹਨ।
ਇਕਤ ਲੋਕ ਮਿਲੇ ਸਮਦਾਏ।
ਦੇਖ ਕੇ ਬਹੁਤ ਸਾਰੇ ਲੋਕ ਇਕੱਠੇ ਹੋ ਗਏ ਕਿ ਹੁਣ ਮਿਲਣੀ ਦੀ ਰਸਮ ਹੋਣੀ ਹੈ। ਇਸ ਕਰਕੇ ਬਹੁਤ ਸਾਰੇ ਨਗਰ ਨਿਵਾਸੀ ਬਾਬੇ ਪ੍ਰੇਮ ਚੰਦ ਦੇ ਨਾਲ ਆ ਕੇ ਇਕੱਠੇ ਹੋਏ ਨੇ।
ਗੀਤਕ ਚਰਖੀ ਅਦਕ ਪਰਮਾਵੈ।
ਕਹਿੰਦੇ ਏਦਾਂ ਕਈ ਚਰਖੀਆਂ ਘੁਮਾਉਂਦੇ ਨੇ, ਚਰਖੀਆਂ ਜਿਵੇਂ ਆਤਿਸ਼ਬਾਜ਼ੀ ਦੀਆਂ ਮਿੜੀਆਂ ਹੁੰਦੀਆਂ, ਚਰਖੀਆਂ ਗੋਲ ਗੋਲ ਉਹ ਬੜੀਆਂ ਤੇਜ਼ੀ ਨਾਲ ਘੁੰਮਦੀਆਂ ਹਨ।
ਕੋਸਾ ਜ਼ੋਰੇ ਉੱਡ ਗਗਨ ਸਿਧਾਵੈ।
ਕਈ ਚਰਖੀਆਂ ਉੱਡ ਕੇ ਬੜੀ ਜ਼ੋਰ ਦੇ ਨਾਲ ਆਕਾਸ਼ ਵੱਲ ਉੱਡ ਕੇ ਚੜ੍ਹਦੀਆਂ ਨੇ। ਆਤਿਸ਼ਬਾਜ਼ੀ ਨਾ ਆਕਾਸ਼ ਵੱਲ ਉੱਡ ਕੇ ਚੜ੍ਹਦੀਆਂ ਹਨ।
ਅਦਕ ਕੁਲਾਹਲ ਸੁਣੈ ਬਿਲੋਕਤ।
ਜਿਹੜਾ ਵੇਖਦਾ ਹੈ ਉਹ ਬੜਾ ਖੁਸ਼ ਹੋ ਰਿਹਾ ਤੇ ਬੜਾ ਭਾਰੀ ਕੁਲਾਹਲ ਵੇਖਣ ਤੇ ਸੁਣਨ ਵਿਚ ਆ ਰਿਹਾ।
ਮਹਾ ਪ੍ਰਕਾਸ਼ ਮਤਾਬੀ ਮੁਕਤ।
ਮਤਾਬੀਆਂ ਬਲ ਰਹੀਆਂ ਨੇ, ਚਾਰ ਬੜ ਰਹੇ ਨੇ, ਚਾਰ ਮਤਾਬੀਆਂ ਦਾ ਪ੍ਰਕਾਸ਼ ਦੂਰ ਦੂਰ ਤੱਕ ਹੈ। ਦੂਰ ਦੂਰ ਤੱਕ ਮਤਾਬੀਆਂ ਦੀ ਲੋਕ ਕਹਿੰਦੇ ਮਾਨੋ ਰਾਤ ਨੂੰ ਜਿਵੇਂ ਦਿਨ ਚੜਿਆ ਹੋਵੇ, ਏਦਾਂ ਮਤਾਬੀਆਂ ਬਲ ਰਹੀਆਂ ਹਨ।
ਪ੍ਰੇਮ ਚੰਦ ਲੈ ਬਹੁਤੇ ਉਪਾਇਨ।
ਬਾਬਾ ਪ੍ਰੇਮ ਚੰਦ ਜੀ ਬਹੁਤ ਸਾਰੀਆਂ ਭੇਟਾਵਾਂ ਲੈ ਕੇ, ਰਿਸ਼ਤੇਦਾਰੀ ਤਾਂ ਬਾਅਦ ਵਿਚ ਹੈ, ਪਹਿਲਾਂ ਗੁਰੂ ਘਰ ਦੇ ਨਾਲ ਸਿੱਖੀ ਦਾ ਰਿਸ਼ਤਾ ਹੈ। ਗੁਰੂ ਕੇ ਸਿੱਖ ਨੇ ਬਾਬਾ ਪ੍ਰੇਮ ਚੰਦ ਜੀ, ਤੇ ਦੁਨਿਆਵੀ ਰਿਸ਼ਤੇ ਨੂੰ ਮੁੱਖ ਨਹੀਂ ਰੱਖਿਆ। ਬਾਬੇ ਪ੍ਰੇਮ ਚੰਦ ਨੇ ਸਿੱਖੀ ਭਾਵ ਰੱਖਿਆ ਮਨ ਚ। ਬਹੁਤ ਸਾਰੀਆਂ ਭੇਟਾਵਾਂ ਲੈ ਕੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੂੰ ਅੱਗੇ ਆ ਕੇ ਮਿਲੇ ਹਨ।
ਆਨ ਪਰਿਓ ਸਤਿਗੁਰ ਕੇ ਪਾਇਨ।
ਮਹਾਰਾਜ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਪਵਿੱਤਰ ਪਾਵਨ ਚਰਨਾਂ ਦੇ ਉੱਤੇ ਬਾਬਾ ਪ੍ਰੇਮ ਚੰਦ ਜੀ ਨੇ ਆ ਕੇ ਮੱਥਾ ਟੇਕਿਆ ਹੈ।
ਜੇ ਉਠਾਏ ਕਰ ਕੰਠ ਲਗਾਇਓ।
ਸਤਿਗੁਰੂ ਜੀ ਦੇ ਚਰਨਾਂ ਤੇ ਜਦੋਂ ਮੱਥਾ ਟੇਕਿਆ ਤੇ ਸਤਿਗੁਰਾਂ ਨੇ ਵੀ ਮਰਿਆਦਾ ਪਾਲੀ। ਕੁੜਮਾਚਾਰੀ ਦਾ ਰਿਸ਼ਤਾ ਹੈ, ਸੰਬੰਧ ਹੈ। ਇਸ ਕਰਕੇ ਬਾਬਾ ਪ੍ਰੇਮ ਚੰਦ ਜੀ ਨੂੰ ਮੋਢਿਆਂ ਤੋਂ ਪਕੜ ਕੇ ਉਠਾਇਆ ਤੇ ਉਠਾ ਕੇ ਛੇਵੇਂ ਪਾਤਸ਼ਾਹ ਨੇ ਬਾਬਾ ਪ੍ਰੇਮ ਚੰਦ ਜੀ ਨੂੰ ਆਪਣੇ ਗਲ ਨਾਲ ਲਾਇਆ ਹੈ, ਗਲ ਨਾਲ ਲਾਇਆ, ਘੁੱਟ ਕੇ ਗੱਲ ਵੱਕੜੀ ਵਿਚ ਲਿਆ। ਏਡਾ ਭਾਰੀ ਮਾਣ ਤੇ ਸਤਿਕਾਰ ਸਤਿਗੁਰਾਂ ਨੇ ਪ੍ਰੇਮ ਚੰਦ ਨੂੰ ਦਿੱਤਾ ਹੈ।
ਜਗਤ ਰੀਤ ਮੈਂ ਗੁਰ ਮਨ ਭਾਇਓ।
ਜਗਤ ਦੀਆਂ ਰੀਤੀਆਂ ਵਿਚ ਸਤਿਗੁਰੂ ਜੀ ਨੇ ਆਪਣਾ ਮਨ ਲਾਇਆ, ਕਿਉਂਕਿ ਜਗਤ ਦੀ ਮਰਿਆਦਾ ਇਹੀ ਕਹਿੰਦੀ ਹੈ ਵੀ ਜਿਹੜੀ ਕੁੜਮਾਚਾਰੀ ਦੀ ਮਿਲਣੀ ਉਹ ਗਲ ਮਿਲ ਕੇ ਹੁੰਦੀ ਹੈ। ਪ੍ਰੇਮ ਚੰਦ ਨੇ ਤਾਂ ਮੱਥਾ ਟੇਕਿਆ ਸੀ ਸਤਿਗੁਰਾਂ ਦੇ ਚਰਨਾਂ ਚ, ਪਰ ਮਹਾਰਾਜ ਜੀ ਨੇ ਮੋਢਿਆਂ ਤੋਂ ਪਕੜ ਕੇ ਉਠਾ ਲਿਆ ਤੇ ਘੁੱਟ ਕੇ ਗਲ ਦੇ ਨਾਲ ਲਾ ਕੇ ਗਲ ਵਕੜੀ ਕਰਕੇ ਫਿਰ ਮਿਲਣੀ ਕੀਤੀ ਭਾਈ ਪ੍ਰੇਮ ਚੰਦ ਨਾਲ। ਸਤਿਗੁਰਾਂ ਦੇ ਅੰਗਾਂ ਨਾਲ ਲੱਗਾ ਨਾ ਬਾਬਾ ਪ੍ਰੇਮ ਚੰਦ, ਗੁਰੂ ਦੇ ਗਲ ਦੇ ਨਾਲ ਲੱਗਾ ਤੇ ਸਤਿਗੁਰਾਂ ਦੇ ਗਲ ਨਾਲ ਲੱਗਦਿਆਂ ਬਾਬੇ ਪ੍ਰੇਮ ਚੰਦ ਦੇ ਸਰੀਰ ਚ ਚੁਰਨਾਟ ਫਿਰ ਗਈ ਤੇ ਨਿਹਾਲ ਨਿਹਾਲ ਹੋ ਗਿਆ। ਅੰਦਰ ਸਿਮਰਨ ਦੀ ਰੋਹ ਚੱਲ ਪਈ ਮਹਾਰਾਜ ਜੀ ਦੇ ਅੰਗਾਂ ਦੇ ਨਾਲ ਲੱਗ ਕੇ, ਕਿਉਂਕਿ ਪਾਰਸ ਨੇ ਨਾ, ਪਾਰਸ ਨਾਲ ਛੂਹ ਕੇ ਕੋਈ ਵੀ ਧਾਤ ਹੁੰਦੀ ਸੋਨਾ ਬਣ ਜਾਂਦੀ ਹੈ ਸੋਨਾ। ਸਤਿਗੁਰ ਪਾਰਸ ਪਰਸੀ ਹੈ, ਗੁਰੂ ਤਾਂ ਪਾਰਸ ਹੈ ਤੇ ਗੁਰੂ ਨਾਲ ਛੂਹ ਕੇ ਬਾਬਾ ਪ੍ਰੇਮ ਚੰਦ ਜੀ ਦੇ ਅੰਦਰ ਸਿਮਰਨ ਦੀ ਰੋਹ ਚੱਲ ਪਈ, ਨਿਹਾਲ ਹੋ ਗਏ ਬਾਬਾ ਪ੍ਰੇਮ ਚੰਦ ਜੀ।
ਪ੍ਰੇਮ ਚੰਦ ਹੋਇਆ ਪਿਆ ਨਰਾਗਾ,
ਬੜਾ ਪਿਆਰ ਜਾਗਿਆ ਬਾਬਾ ਪ੍ਰੇਮ ਚੰਦ ਜੀ ਦੇ ਮਨ ਚ, ਨਾ ਵੀ ਪ੍ਰੇਮ ਚੰਦ ਤੇ ਪ੍ਰੇਮ ਦੀ ਮੂਰਤ ਬਣ ਗਏ, ਪ੍ਰੇਮ ਦਾ ਹੀ ਸਰੂਪ ਬਣ ਗਏ ਬਾਬਾ ਪ੍ਰੇਮ ਚੰਦ ਜੀ।
ਪ੍ਰਸਮ ਜਨਮ ਗਨ ਪੁੰਨ ਸਕੇਲਾ, ਤਿੰਨੋ ਦੀਨ ਫਲ ਗੁਰ ਗਲ ਮੇਲਾ।
ਪਿਛਲੇ ਕਈ ਜਨਮਾਂ ਦੀ ਤਪੱਸਿਆ, ਕਈ ਜਨਮਾਂ ਦੇ ਪੁੰਨ ਕਰਮਾਂ ਦਾ ਫਲ ਉਹ ਬਾਬਾ ਪ੍ਰੇਮ ਚੰਦ ਨੂੰ ਮਿਲਿਆ ਇਸ ਜਨਮ ਚ, ਕਿ ਗੁਰੂ ਹਰਗੋਬਿੰਦ ਸਾਹਿਬ ਨੇ ਬਾਬਾ ਪ੍ਰੇਮ ਚੰਦ ਜੀ ਨੂੰ ਆਪਣੇ ਗਲ ਨਾਲ ਲਾਇਆ ਹੈ। ਤੁਮਰੀ ਕਰੋ ਨਿਤਿਆਸ ਪ੍ਰਭ ਮੋਹੇ, ਕਬ ਗੱਲ ਲਾਵਾਂਗੇ। ਇਹ ਤਾਂ ਭਾਵਨਾ ਹੁੰਦੀ ਨਾ ਸਿੱਖਾਂ ਦੇ ਹਿਰਦਿਆਂ ਚ, ਪਰ ਬਾਬੇ ਪ੍ਰੇਮ ਚੰਦ ਦੀ ਉਹ ਭਾਵਨਾ ਗੁਰੂ ਹਰਗੋਬਿੰਦ ਸਾਹਿਬ ਨੇ ਪ੍ਰਤੱਖ ਪੂਰੀ ਕੀਤੀ, ਹਾਜ਼ਰ ਨਾਜ਼ਰ ਹੋ ਕੇ ਪ੍ਰਤੱਖ ਉਹ ਭਾਵਨਾ ਪੂਰੀ ਕੀਤੀ। ਕਹਿੰਦੇ ਪਤਾ ਨੀ ਕਿੰਨੇ ਜਨਮਾਂ ਦੀ ਤਪੱਸਿਆ ਸੀ, ਕਿੰਨੇ ਜਨਮਾਂ ਦੇ ਪੁੰਨ ਕਰਮ ਸਨ ਬਾਬੇ ਪ੍ਰੇਮ ਚੰਦ ਦੇ, ਕਿ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਨੇ ਪ੍ਰਤੱਖ ਰੂਪ ਦੇ ਵਿਚ ਬਾਬਾ ਪ੍ਰੇਮ ਚੰਦ ਜੀ ਨੂੰ ਆਪਣੇ ਗਲ ਨਾਲ ਲਾਇਆ ਹੈ।
ਲੇ ਦੂਲੋ ਕੋ ਦਵਾਰ ਸਿਦਾਰੇ,
ਕਹਿੰਦੇ ਇਸ ਤਰ੍ਹਾਂ ਮਿਲਣੀ ਹੋਈ ਤੇ ਮਿਲਣੀ ਤੋਂ ਬਾਅਦ ਸਤਿਗੁਰੂ ਦੀ ਲਾੜੇ ਨੂੰ ਨਾਲ ਲੈ ਕੇ, ਬਾਬਾ ਸੂਰਜਮਾਲ ਜੀ ਨੂੰ ਨਾਲ ਲੈ ਕੇ ਪ੍ਰੇਮ ਚੰਦ ਜੀ ਨੇ ਜਿੱਥੇ ਬਰਾਤ ਦਾ ਟਿਕਾਓ ਕਰਾਉਣਾ ਸੀ ਉਥੇ ਲੈ ਕੇ ਗਏ ਹਨ।
ਵੈਦਿਕ ਲੋਕਕ ਕਰ ਵਿਵਹਾਰੇ,
ਜਿਹੜੀਆਂ ਵੈਦਿਕ ਲੋਕਕ ਰੀਤੀਆਂ ਸੰਸਾਰ ਦੇ ਵਿਚ ਚੱਲਦੀਆਂ ਨੇ ਉਹ ਸਾਰੀਆਂ ਬਾਬਾ ਸੂਰਜਮਾਲ ਜੀ ਦੇ ਨਾਲ ਪ੍ਰੇਮ ਚੰਦ ਨੇ ਨਿਭਾਈਆਂ ਹਨ।
ਉਹਨਾਂ ਕੇਸ ਆਪਣੇ ਚੱਲ ਆਏ,
ਇਹਦਾ ਮਿਲਣੀ ਕਰਕੇ ਸਤਿਗੁਰਾਂ ਦਾ ਆਪਣਾ ਘਰ ਵੀ ਸੀ ਕਰਤਾਰਪੁਰ ਸਾਹਿਬ, ਬਾਬਾ ਗੁਰਦਿੱਤਾ ਜੀ ਇੱਥੇ ਹੀ ਰਹਿੰਦੇ ਸੀ। ਉਹ ਇਸ ਕਰਕੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਨੇ ਜਿਹੜਾ ਪੜਾਅ ਕੀਤਾ ਆਸਣ ਲਾਇਆ ਉਹ ਆਪਣੇ ਘਰ ਲਾਇਆ ਕਰਤਾਰਪੁਰ ਸਾਹਿਬ, ਗੁਰਦੁਆਰਾ ਥੰਮ ਸਾਹਿਬ ਗੰਗਸਰ ਸਰੋਵਰ ਹੈ ਜਿੱਥੇ, ਉਥੇ ਆ ਕੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਨੇ ਆਸਣ ਲਾਇਆ ਹੈ।
ਅਨੇਕ
ਅਨੇਕ ਪ੍ਰਕਾਰ ਦੇ ਕੌਤਕ, ਅਨੇਕਾਂ ਪ੍ਰਕਾਰ ਦੀਆਂ ਖੇਡਾਂ ਹੋ ਰਹੀਆਂ ਨੇ, ਕਿਤੇ ਡੂਮ ਮਰਾਸ਼ੀ ਭੱਟ ਜਿਹੜੇ ਨੇ ਉਹ ਸੁਜਸ ਕਰ ਰਹੇ ਨੇ, ਕਿਤੇ ਕਲਾਵਤ ਕਲਾ ਵਿਖਾ ਰਹੇ ਨੇ, ਬਾਜੀਗਰ ਬਾਜੀਆਂ ਪਾ ਰਹੇ ਨੇ, ਬੜੀਆਂ ਖੁਸ਼ੀਆਂ ਬੜਾ ਵੱਡਾ ਆਨੰਦ। ਕਹਿੰਦੇ ਏਦਾਂ ਲੱਗਦਾ ਜਿਵੇਂ ਮੇਲਾ ਲੱਗਾ ਹੋਵੇ।
ਬਹੁਰੋ ਭੋਜਨ ਇਸ ਬੁਲਾਏ,
ਇਹਦਾ ਕੁਝ ਸਮਾਂ ਸਤਿਗੁਰੂ ਦੀ ਆਸਣ ਤੇ ਰਹੇ, ਇਹਨੇ ਨੂੰ ਲੰਗਰ ਪ੍ਰਸ਼ਾਦਾ ਤਿਆਰ ਹੋ ਗਿਆ। ਉਹ ਬਾਬਾ ਪ੍ਰੇਮ ਚੰਦ ਜੀ ਨੇ ਸੱਦਾ ਭੇਜਿਆ, ਮਹਾਰਾਜ ਜੀ ਭੋਜਨ ਤਿਆਰ ਹੈ, ਆਪ ਜੀ ਕਿਰਪਾ ਕਰਕੇ ਆ ਕੇ ਭੋਜਨ ਅੰਗੀਕਾਰ ਕਰੋ।
ਦਿੱਤੇ ਮਤਾਬੇ ਅਰ ਫੁਲਵਾਏ,
ਬਹੁਤ ਸਾਰੀਆਂ ਮਤਾਬੀਆਂ ਫੁੱਲ ਝੜੀਆਂ ਚੱਲ ਰਹੀਆਂ ਹਨ।
ਜਾਰਤ ਚਾਰਨ ਬ੍ਰਿੰਦ ਮਿਸ਼ਾਲਾਂ,
ਝਾੜ ਬਲ ਰਹੇ ਨੇ, ਬਹੁਤ ਸਾਰੀਆਂ ਮਸ਼ਾਲਾਂ ਬਲ ਰਹੀਆਂ ਨੇ ਜਿਨ੍ਹਾਂ ਨਾਲ ਪ੍ਰਕਾਸ਼ ਹੋ ਰਿਹਾ।
ਵਾਜਤ ਵਾਜਤ ਨਾਦੀ ਉਠਾਲੇ,
ਅਨੇਕਾਂ ਪ੍ਰਕਾਰ ਦੇ ਵਾਜੇ ਵੱਜ ਰਹੇ ਨੇ, ਅਨੇਕਾਂ ਪ੍ਰਕਾਰ ਦੇ ਸਾਜ ਵੱਜ ਰਹੇ ਹਨ।
ਸਮੇਂ ਸਮੇਂ ਚਾਲਤ ਪਗ ਡਾਰਤ, ਲੋਕ ਹਜ਼ਾਰੋ ਦਰਸ ਨਿਹਾਰਤ।
ਸਨੇ ਸਨੇ ਸਹਿਜੇ ਸਹਿਜੇ ਚੱਲਦੇ ਆਏ ਨੇ, ਔਰ ਸਹਿਜੇ ਸਹਿਜੇ ਚੱਲਦਿਆਂ ਚੱਲਦਿਆਂ ਜਿੱਥੇ ਬਾਬਾ ਪ੍ਰੇਮ ਚੰਦ ਜੀ ਨੇ ਲੰਗਰ ਪ੍ਰਸ਼ਾਦੇ ਦਾ ਪ੍ਰਬੰਧ ਕੀਤਾ ਉੱਥੇ ਪਹੁੰਚੇ ਨੇ। ਹਜ਼ਾਰਾਂ ਦੀ ਗਿਣਤੀ ਚ ਸੰਗਤਾਂ ਆ ਕੇ ਇਕੱਠੀਆਂ ਹੋਈਆਂ ਨੇ, ਜਿਹੜੇ ਆ ਕੇ ਸਤਿਗੁਰੂ ਛੇਵੇਂ ਪਾਤਸ਼ਾਹ ਜੀ ਦੇ ਦਰਸ਼ਨ ਕਰ ਰਹੇ ਨੇ।
ਪ੍ਰੇਮ ਚੰਦ ਕੇ ਸਦਨ ਪ੍ਰਵੇਸ਼ੇ,
ਇਹਨਾਂ ਸਤਿਗੁਰੂ ਜੀ ਨੇ ਬਾਬਾ ਪ੍ਰੇਮ ਚੰਦ ਜੀ ਦੇ ਘਰ ਪ੍ਰਵੇਸ਼ ਕੀਤਾ ਹੈ।
ਘਰ ਸੰਗ ਬਰਾਤੀ ਸ਼ੀਸ਼ੇ,
ਔਰ ਨਾਲ ਬਰਾਤ ਲੈ ਕੇ ਛੇਵੇਂ ਪਾਤਸ਼ਾਹ ਜੀ ਮਹਾਰਾਜ ਜੀ ਆਏ ਹਨ।
ਚੰਦਨ ਚੌਂਕੀ ਕੋਟ ਸਵਾਰੇ,
ਕਹਿੰਦੇ ਚੰਦਨ ਦੀ ਚੌਂਕੀ ਸਤਿਗੁਰਾਂ ਦੇ ਬੈਠਣ ਵਾਸਤੇ, ਮਹਾਰਾਜ ਜੀ ਦੇ ਬਿਰਾਜਣ ਵਾਸਤੇ ਬਾਬਾ ਪ੍ਰੇਮ ਚੰਦ ਜੀ ਨੇ ਚੰਦਨ ਦੀ ਚੌਂਕੀ ਡਾਹੀ ਹੈ।
ਪਰ ਸੇਤ ਬਸਤਰ ਕੋ ਪਾਏ,
ਉੱਤੇ ਬੜੇ ਸੋਹਣੇ ਸਫੇਦ ਰੰਗ ਦੇ ਬਸਤਰ ਵਿਛਾਉਣਾ, ਸਫੇਦ ਰੰਗ ਦਾ ਵਿਛਾਇਆ ਸਤਿਗੁਰਾਂ ਦਾ ਜਿਹੜਾ ਵਿਛਾਉਣਾ ਹੈ, ਜਿਹਦੇ ਵਿਚ ਮਹਾਰਾਜ ਜੀ ਦੇ ਸੁਖਾਸਣ ਹੁੰਦੇ ਨੇ, ਉਹ ਸਫੇਦ ਰੰਗ ਦਾ ਹੀ ਵਸਤਰ ਚਾਦਰਾ ਹੋਣਾ ਚਾਹੀਦਾ, ਇਹ ਮਰਿਆਦਾ ਹੈ। ਜਿਹਦੇ ਚ ਸੁਖਾਸਣ ਕਰਨਾ ਉਹ ਵੀ ਸਫੇਦ ਰੰਗ ਦਾ ਹੀ ਵਸਤਰ ਹੋਵੇ। ਤੋ ਕਹਿੰਦੇ ਸਫੇਦ ਰੰਗ ਦਾ ਵਿਛਾਉਣਾ ਉਸ ਚੌਂਕੀ ਤੇ ਵਿਛਾਇਆ ਹੈ,
ਜਿਸ ਪਰ ਸਾਦਰ ਗੁਰੂ ਬਿਠਾਏ,
ਉਹਦੇ ਤੇ ਧੰਨ ਗੁਰੂ ਹਰਗੋਬਿੰਦ ਸਾਹਿਬ ਛੇਵੇਂ ਪਾਤਸ਼ਾਹ ਜੀ ਮਹਾਰਾਜ ਜੀ ਮੀਰੀ ਪੀਰੀ ਦੇ ਮਾਲਕ ਸਤਿਗੁਰਾਂ ਨੂੰ ਬਿਠਾਇਆ।
ਅਪਰ ਪੰਗਤੀ ਅਨਕ ਲਗਾਏ,
ਹੋਰ ਵੀ ਪੰਗਤਾਂ ਲਾ ਦਿੱਤੀਆਂ, ਸੰਗਤਾਂ ਬੈਠ ਗਈਆਂ ਨੇ ਪੰਗਤ ਲਾ ਕੇ,
ਬੀਚ ਵਿਚ ਸ਼ੋਭਤ ਸ੍ਰੀ ਹਰਗੋਬਿੰਦ,
ਸਾਰੀ ਸੰਗਤ ਦੀ ਪੰਗਤ ਵਿਚ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਅੱਜ ਇਸ ਤਰ੍ਹਾਂ ਸੋਭ ਰਹੇ ਨੇ।
ਉਡ ਬ੍ਰਿੰਦਨ ਮੈਂ ਚੰਦ ਮਰਿੰਦਰ,
ਖਾਲਸਾ ਜੀ ਜਿਵੇਂ ਤਾਰਿਆਂ ਚ ਚੰਦਰਮਾ ਸੋਭਦਾ, ਏਦਾਂ ਗੁਰੂ ਹਰਗੋਬਿੰਦ ਸਾਹਿਬ ਸਿੱਖਾਂ ਵਿਚ ਬੈਠੇ ਸੋਭਨੀਕ ਹੋ ਰਹੇ ਨੇ।
ਰੂਪ ਕਰ ਸਾਥੀਨ ਚਲ ਆਏ,
ਸਤਿਗੁਰੂ ਜੀ ਪੰਗਤ ਸਮੇਤ ਬੈਠ ਗਏ ਤੇ ਇਨ੍ਹਾਂ ਨੂੰ ਸੂਪਕਾਰ, ਸੂਪਕਾਰ ਕਹਿੰਦੇ ਨੇ ਪਰੋਸਣ ਵਾਲਿਆਂ ਨੂੰ, ਲਾਂਗਰੀਆਂ ਨੂੰ, ਲਾਂਗਰੀ ਆ ਗਏ, ਲੰਗਰ ਪ੍ਰਸ਼ਾਦਾ ਵਰਤਾਉਣ ਵਾਲੇ ਵਰਤਾਵੇ ਆ ਗਏ।
ਸੁਨ ਲਾਗ ਅੰਜਨ ਸਮਦਾਏ,
ਸਾਰਿਆਂ ਦੀਆਂ ਥਾਲਾਂ ਦੇ ਵਿਚ ਲੰਗਰ ਪ੍ਰਸ਼ਾਦਾ ਪਰੋਸਣ ਲੱਗੇ ਨੇ। ਸਤਿਗੁਰੂ ਜੀ ਦੇ ਮਹਾਰਾਜ ਜੀ ਦੇ ਥਾਲ ਦੇ ਵਿਚ ਸਭ ਤੋਂ ਪਹਿਲਾਂ ਲੰਗਰ ਪ੍ਰਸ਼ਾਦਾ ਪਰੋਸਿਆ ਹੈ।
ਦੂਜੀ ਚੌਕੀ ਪਰ ਗੁਰ ਆਗੇ ਖੱਟ ਰਸਨ ਆਰ,
ਕਹਿੰਦੇ ਇੱਕ ਦੂਜੀ ਚੌਂਕੀ ਸਤਿਗੁਰਾਂ ਦੇ ਸਾਹਮਣੇ ਰੱਖੀ ਸੀ, ਇੱਕ ਚੌਂਕੀ ਤੇ ਸਤਿਗੁਰੂ ਬੈਠੇ ਨੇ, ਸਾਹਮਣੇ ਇੱਕ ਦੂਜੀ ਚੌਂਕੀ ਜਿਹਦੇ ਤੇ ਥਾਲ ਰੱਖਿਆ ਪ੍ਰਸ਼ਾਦੇ ਦਾ, ਉਹ ਸਤਿਗੁਰਾਂ ਦੇ ਸਾਹਮਣੇ ਟਿਕਾਇਆ ਹੋਇਆ, ਔਰ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਖੱਟ ਰਸਾਂ ਦੇ ਸਹਿਤ ਬਣੇ ਹੋਏ ਪਕਵਾਨ ਤੇ ਭੋਜਨ ਉਹ ਛਕਣ ਲੱਗੇ ਹਨ।
ਭੋਜਨ ਧਰਿਓ ਖਾਣ ਗਨ ਲਾਗੇ,
ਏਦਾਂ ਸਾਰੀ ਸੰਗਤ ਵੀ ਪ੍ਰਸ਼ਾਦਾ ਛਕਣ ਲੱਗੀ।
ਸ੍ਰੀ ਕਰਤਾਰ ਉਰੇ ਕੀ ਸੰਗਤ, ਹੱਡ ਕੋਠਨ ਪਰ ਉਮਡੀ ਲਾਗੇ,
ਲਾਗੇ ਲਾਗੇ ਕਰਤਾਰਪੁਰ ਸਾਹਿਬ ਦੀਆਂ ਜਿੰਨੀਆਂ ਮਾਈਆਂ ਬੀਬੀਆਂ ਸਨ ਉਹ ਕੋਠਿਆਂ ਤੇ ਚੜ ਗਈਆਂ, ਆਲੇ ਦੁਆਲੇ ਜਿਹੜੇ ਨੇੜੇ ਤੇੜੇ ਘਰ ਸਨ ਕੋਠਿਆਂ ਤੇ ਚੜ ਕੇ ਬਰਾਤ ਨੂੰ ਲੰਗਰ ਛਕਦਿਆਂ ਵੇਖਦੇ ਹਨ।
ਪ੍ਰਥਮ ਦਰਸ ਕਰ ਦੇ ਕਰ ਜੋਰ,
ਕਈ ਅੰਦਰ ਆ ਗਏ, ਸਭ ਨੇ ਆ ਕੇ ਨਮਸਕਾਰਾਂ ਕੀਤੀਆਂ ਨੇ,
ਵੰਦਨ ਕਰੀ ਸਭਨ ਗੁਰ,
ਸਭ ਨੇ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਨੂੰ ਵੰਦਨਾ ਕੀਤੀ ਆ, ਨਮਸਕਾਰ ਕੀਤੀ ਹੈ।
ਮਨ ਮੈਂ ਭਇਓ ਆਨੰਦ ਖੰਡੇਰਾ,
ਬੜਾ ਆਨੰਦ ਵਰਤ ਰਿਹਾ, ਉਹਨਾਂ ਮਾਈਆਂ ਇਸਤਰੀਆਂ ਦੇ ਹਿਰਦਿਆਂ ਵਿਚ ਵੀ ਬੜੀ ਖੁਸ਼ੀ ਤੇ ਆਨੰਦ ਹੈ।
ਗਾਵਨ ਲਾਗੀ ਸਗਲ ਤਿਸ ਮੇਰਾ,
ਗੋਲ ਬਹਿ ਕੇ ਗਾਉਣ ਲੱਗ ਪਈਆਂ, ਸੋਹਣੇ ਸੋਹਣੇ ਸ਼ਬਦ ਗਾਉਣ ਲੱਗ ਪਈਆਂ, ਮਿੱਠੀ ਆਵਾਜ਼ ਵਿਚ ਲੰਗਰ ਛਕ ਰਹੀ ਹੈ ਸਾਰੀ ਸੰਗਤ ਸਤਿਗੁਰਾਂ ਸਮੇਤ, ਤੇ ਉਹ ਮਾਈਆਂ ਕੋਲ ਬਹਿ ਕੇ ਸੁੰਦਰ ਸੁੰਦਰ ਆਵਾਜ਼ ਵਿਚ ਕੋਇਲ ਵਰਗੀ ਮਿੱਠੀ ਆਵਾਜ਼ ਵਿਚ ਸ਼ਬਦ ਗਾਉਣ ਲੱਗੀਆਂ ਨੇ।
ਸੁਣ ਕਰ ਹਰਕਤ ਸਭ ਚੀਤਾ,
ਸਾਰੇ ਸੁਣ ਕੇ ਬੜੇ ਖੁਸ਼ ਹੋ ਰਹੇ ਨੇ, ਸਾਰਿਆਂ ਦੇ ਮਨ ਬੜੇ ਆਨੰਦਿਤ ਹੋ ਰਹੇ ਨੇ।
ਕਾਵਤ ਭੋਜਨ ਕੋ ਖਾਤੇ,
ਉਤਰਾ ਕੇ ਸਾਰੇ ਭੋਜਨ ਛਕ ਰਹੇ ਨੇ।
ਤਿਉਂ ਤਿਉਂ ਹਿਰਦੇ ਅਦਕਾਤੇ,
ਜਿਵੇਂ ਤਿਵੇਂ ਉਹਨਾਂ ਅੰਦਰ ਖੁਸ਼ੀ ਵਧਦੀ ਚਲੀ ਜਾ ਰਹੀ ਹੈ।
ਉੱਠ ਕਰ ਤ੍ਰਿਪਤ ਹੋਏ ਕਰ ਪਾਨ ਪਖਾਰੇ,
ਉੱਠੇ ਨੇ ਤ੍ਰਿਪਤ ਹੋ ਕੇ ਰੱਜ ਕੇ ਛਕਣ ਤੋਂ ਬਾਅਦ ਫਿਰ ਇਹਨਾਂ ਨੇ ਆਪਣੇ ਹੱਥ ਧੋਏ ਹਨ।
ਬਾਜੇ ਬਜਲ ਸਦਨ ਕੋ ਆਏ,
ਬੜੇ ਬਾਜੇ ਵੱਜ ਪਏ, ਸਾਜ ਵੱਜ ਪਏ, ਫਿਰ ਆਪਣੇ ਮਹਿਲਾਂ ਵਿਚ ਘਰਾਂ ਵਿਚ ਆਏ ਹਨ।
ਲਾਵਾਂ ਕੇ ਹੇਸ ਬੁਲਾਏ,
ਫਿਰ ਅੰਮ੍ਰਿਤ ਵੇਲਾ ਹੋ ਗਿਆ, ਅੰਮ੍ਰਿਤ ਵੇਲੇ ਲਾਵਾਂ ਹੋਈਆਂ ਨੇ। ਅੰਮ੍ਰਿਤ ਵੇਲੇ ਦੇ ਸਮੇਂ ਉਦੋਂ ਜ਼ਿਆਦਾ ਸਮਾਂ ਅੰਮ੍ਰਿਤ ਵੇਲੇ ਦਾ ਹੀ ਚੁਣਿਆ ਜਾਂਦਾ ਸੀ ਲਾਵਾਂ ਵਾਸਤੇ। ਅੱਜ ਕੱਲ ਤਾਂ ਦੁਪਹਿਰ ਦੇ ਦੋ ਦੋ ਤਿੰਨ ਤਿੰਨ ਵਜੇ ਤੱਕ ਤਾਂ ਬਰਾਤ ਹੀ ਪਹੁੰਚਦੀ, ਸ਼ਾਮ ਨੂੰ 4 ਵਜੇ ਲਾਵਾਂ ਕਰਦੇ ਨੇ। ਪਹਿਲਾਂ ਮਰਿਆਦਾ ਸੀ ਪੁਰਾਣੇ ਸਮਿਆਂ ਚ ਅੰਮ੍ਰਿਤ ਵੇਲੇ, ਨਹੀਂ ਤਾਂ ਸਵੇਰੇ 12 ਵਜੇ ਤੋਂ ਪਹਿਲਾਂ ਤਾਂ ਘੱਟੋ ਘੱਟ ਮਰਿਆਦਾ ਸੰਪੰਨ ਹੋਣੀ ਚਾਹੀਦੀ ਹੈ ਆਨੰਦ ਕਾਰਜਾਂ ਦੀ। تو کہندے امرت ویلے لاواں دا سماں ہویا
دھولو کریو اگاری پہنچے
کہندے لاڑے نو اگے کر کے بابا سورج مل جی نو لاواں والی تھان تے جتھے لاواں دا پربند کیتا ہویا ہے اوتھے لے کے پہنچے ہن
سب کنیا تن بٹھائے
بابا سورج مل جی دی سپتنی نو اونوں لیا کے لڑکی نو کول بٹھایا ہے
اب کھیکن کر سارے
اس طرح اس ویلے پوجا کیتی اکال پورخ واہ گرو پرمیشر کی آرادھنا کیتی ہے
سب لیت لے پن پھیرے
ادا ساری ریتیاں کر کے ارداس کیتی کیتا لوڑی ہے کام سوار پہ آخی ہے کارج دے سوار ست گر سچ سا کی ہے اے ارداس کر کے پھر مہاراج جی دے چرنا وچ آنند کارج ہوئے ہن
کوئی دشتے تن منڈے کھنیرے
دوہاں پاسوں بدائیاں بجن لگیاں دوہاں پاسوں کہندے تن دے لاگ لاگی لین واسطے آ گئے کتے مراشی مانگ رہے نے کتے ٹاڈی مانگ رہے نے سارے نو لاگ دتا ہے
پھر
باقی دا جڑا سما سی کیونکہ ساری رات جاگدیاں لنگ گئی ہے اس کر کے کہندے پھر اپنے آسنا تے آ کے سارے براجے ہن
شری ستگور سکھ پائے پوڈے شری ستگور سکھ پائے
دھن گرو ہرگوبند صاحب جی مہاراج جی نے بھی کچھ سمے لئی آرام کیتا ہے
پربھات بجت بو باجے
پھر پربھات ویلا ہویا دن چڑھیا واجے پھر وج پے خوشیاں دے انیکاں پرکار دے ساج پھر وج ٹرے نے
سورج مل شری تیگ بہادر سیویں داس برند ڈگ سادر
بابا سورج مل جی اور دھن گرو تیگ بہادر صاحب جی نال نال ہی نے کٹھے ہی رہندے جتھے جتھے بابا سورج مل جی جاندے دھن گرو تیگ بہادر صاحب نال نال ہی رہندے نے بہت سارے سیوادار ہر ویلے بابا سورج مل اور شری گرو تیگ بہادر صاحب جی مہاراج جی دی سیوا وچ بڑے ادب تے ستکار نال حاضر رہندے ہن
پات کلاوت ڈاڈی آئے
پات کلاوت ڈاڈی اے چل کے آئے ہن
تن کو پائے ماں جس گائے
نالے مایا کھلی انہاں نوں ملدی ہے گرو گھروں تے نالے سجس کردے ستگرو سچے پاتشاہ دے چھند بنا کے سبت دے وہ چھند گاؤندے نے وارہ گاؤندے نے
بہو بالک ہے جن کے سنگ سورج مل سندر سر بنگ
اور بھی بہت سارے بالک نال نے تے بابا سورج مل جی انہاں سارے دے وچ بڑے سندر ہو کے سربنگا ویکھے جنہاں دے سندرتا ہے بابا سورج مل جی وچ سوب رہے نے
بیلگ میں شری تیگ بہادر پتھے بلائے سدن میں سادر
دھن گرو تیگ بہادر صاحب جی دی عمر والے ادو چھوٹی سی بال روپ کی سن نویں پاتشاہ کہندے اس وقت جدو سارے گھر آ گئے تے دھن گرو تیگ بہادر صاحب جی بالکاں نال کھیڑ رہے سن انہاں نو بھی مہاراج جی نو گھر بلایا جتھے بابا سورج مل جی بیٹھے نے
پریم چند کی سندر دارا
بابا پریم چند جی دی جڑی گھر والی ہے
جماعت آنند ادارا
انہیں اپنے جوائی نو ویکھیا بابے سورج مل نو ویکھیا تے ویکھ کے پریم چند دی گھر والی وہ بڑی خوش ہوئی بابا سورج مل جی بڑے ہی سندر سن چھویں پاتشاہ دے صاحب جادے نے چھویں پاتشاہ بڑے سونے سن تے سبھاوک ہے پتر دا چہرہ مورا پتا تے جاندا ہے بابا سورج مل جی بھی بڑے سندر سن اپنے جوائی نو ویکھ کے ماں بڑی خوش ہوندی ہے بڑی آنندت ہوندی ہے
گن استری میں تے بیٹھا رے
ساریاں استریاں دے وچ بابا سورج مل جی نو بٹھا کے جنیاں کول ریتیاں ہوندیاں نے او کر رہی ہے
بادل مدر آر کرائے
وچ بٹھا کے بڑے بڑے میٹھے پکوان مٹھیائیاں او بابا سورج مل جی نو چکائیاں ہن
لال چانی کھتری تہا
خالسا جی ایتھے ایک گرو گھر سکھ آیا ہویا ایدا ناں ہے بھائی لال چند کھتری اے بکالے دا رہن والا سی بابا بکالا لال چند کھتری او آیا ہویا سی ایتھے او آیا ہویا سی لڑکی والیاں والوں بابے پریم چند دے کول آیا ہویا سی تے میڑ والوں آیا ہویا سی ਕਹਿੰਦੇ ਬਾਬਾ ਲਾਲ ਚੰਦ ਜੀ ਖੱਤਰੀ ਉਹ ਇੱਥੇ ਆਏ ਹੋਏ ਸਨ,
ਮੇਲ ਮੈਂ ਮੇਲੀ ਮਾਂ,
ਉਸੇ ਮੇਲ ਦੇ ਵਿੱਚ ਜਿਹੜਾ ਬਾਬੇ ਪ੍ਰੇਮ ਚੰਦ ਦਾ ਮੇਲ ਮੰਡਲ ਆਇਆ ਸੀ ਨਾ, ਉਹਦੇ ਵਿੱਚ ਹੀ ਬਾਬਾ ਲਾਲ ਚੰਦ ਜੀ ਇਹ ਮੇਲੀ ਬਣ ਕੇ ਆਏ ਹੋਏ ਸਨ।
ਬਿਸ਼ਨ ਕੋਹਿਰ ਤੇ ਸੁੰਦਰ ਦਾਰਾ,
ਇਹਦੀ ਘਰ ਵਾਲੀ ਸੀ, ਉਹਦਾ ਨਾਂ ਸੀ ਬੀਬੀ ਬਿਸ਼ਨ ਕੋਹਿਰ। ਇਹ ਮਾਤਾ ਬਿਸ਼ਨ ਕੋਹਿਰ ਹੈ ਜਿਹੜੀ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਮਾਂ ਨੌਵੇਂ ਪਾਤਸ਼ਾਹ ਜੀ ਦਾ ਜਿਹਨੂੰ ਸੱਸ ਹੋਣ ਦਾ ਮਾਣ ਮਿਲਿਆ, ਮਾਂ ਗੁਜਰੀ ਦੀ ਮਾਂ। ਬਿਸ਼ਨ ਕੋਹਿਰੇ ਦੀ ਘਰ ਵਾਲੀ ਹੈ ਲਾਲ ਚੰਦ ਖੱਤਰੀ ਦੀ, ਉਹ ਵੀ ਨਾਲ ਇੱਥੇ ਬੈਠੀ ਹੈ।
ਰੂਪਵਤੀ ਜੇ ਭਾਗੇ ਉਦਾਰਾ,
ਇਹ ਵੀ ਬੜੀ ਰੂਪਵਤੀ ਸੁੰਦਰ ਆ, ਉਹਦੇ ਬੜੇ ਵੱਡੇ ਭਾਗ ਹਨ।
ਗਨਤ੍ਰੀਯਨ ਮੈਂ ਬੈਠੀ ਤਹਾ, ਤਿੰਨ ਸ਼੍ਰੀ ਤੇਗ ਬਹਾਦਰ ਲਹਾ।
ਬਿਸ਼ਨ ਕੋਹਿਰ ਸੀ ਨਾ, ਲੜਕੀ ਵਾਲਿਆਂ ਵੱਲੋਂ ਆਈ ਹੋਈ ਸੀ, ਇੱਥੇ ਮੇਲ ਦੇ ਵਿੱਚ ਆਈ ਹੋਈ ਸੀ ਵਿਆਹ ਤੇ, ਉਹ ਔਰਤਾਂ ਵਿਚ ਬੈਠੀ ਸੀ ਤੇ ਬਾਬਾ ਸੂਰਜ ਮੱਲ ਜੀ ਦੇ ਨਾਲ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਬੈਠੇ ਹੋਏ ਸੀ ਨੌਵੇਂ ਪਾਤਸ਼ਾਹ। ਬਿਸ਼ਨ ਕੋਹਿਰ ਦੀ ਨਿਗਾਹ ਨੌਵੇਂ ਪਾਤਸ਼ਾਹ ਤੇ ਟਿਕੀ ਹੋਈ। ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਬੜਾ ਸੁੰਦਰ ਸਰੂਪ, ਚਿਹਰਾ ਮੋਹਰਾ ਬੜਾ ਸੁੰਦਰ, ਨੌਵੇਂ ਪਾਤਸ਼ਾਹ ਬੜੇ ਸੋਹਣੇ ਸਨ, ਰੱਜ ਕੇ ਸੁੰਦਰ ਤੇ ਇੰਨੇ ਸੋਹਣੇ ਸਨ ਵੀ ਵੇਖਣ ਵਾਲੇ ਦਾ ਚਿੱਤ ਕਰਦਾ ਸੀ ਵੀ ਵੇਖੀ ਜਾਈਏ ਵੇਖੀ ਜਾਈਏ, ਇੰਨੀ ਸੁੰਦਰਤਾ। ਧੰਨ ਗੁਰੂ ਤੇਗ ਬਹਾਦਰ ਸਾਹਿਬ ਬਾਲ ਰੂਪ ਚ ਸਨ ਉਦੋਂ, ਤੇ ਬਿਸ਼ਨ ਕੋਹਿਰ ਨੇ ਇਸਤਰੀਆਂ ਵਿਚ ਬੈਠੀ ਨੇ ਨੌਵੇਂ ਪਾਤਸ਼ਾਹ ਨੂੰ ਵੇਖਿਆ।
ਬੂਜੇ ਕਿਤ ਸੰਬੰਧ ਨਾ ਭੈਰੋ,
ਉਸ ਵੇਲੇ ਪੁੱਛਿਆ ਵੀ ਇਹ ਨੌਵੇਂ ਪਾਤਸ਼ਾਹ ਸਤਿਗੁਰਾਂ ਦੇ ਸਾਹਿਬਜ਼ਾਦੇ ਨੇ, ਇਹਨਾਂ ਦਾ ਕਿਤੇ ਰਿਸ਼ਤਾ ਹੋਇਆ ਤਾਂ ਨੀ ਹਲੇ? ਪੁੱਛ ਰਹੀ
ਸੁਣਤ ਪ੍ਰਮੁਦਤ ਵਿਚਾਰਨ ਕਹਿਓ,
ਉਸ ਵੇਲੇ ਕਿਸੇ ਨੇ ਦੱਸਿਆ ਜੀ ਨਹੀਂ ਹਾਲੇ ਇਹਨਾਂ ਦਾ ਕਿਤੇ ਕੋਈ ਸਾਖ ਨੀ ਹੋਇਆ, ਕਿਤੇ ਕੋਈ ਰਿਸ਼ਤਾ ਨੀ ਹੋਇਆ। ਇਹ ਸੁਣ ਕੇ ਬਿਸ਼ਨ ਕੋਹਿਰ ਦੇ ਮਨ ਦੇ ਵਿਚ ਬੜਾ ਆਨੰਦ, ਇਹਦੇ ਮਨ ਚ ਬੜੀ ਖੁਸ਼ੀ ਹੋਈ।
ਕਮਨੀ ਪਤੀ ਕੇ ਠਿਗ ਤਤ ਕਾਲਾ,
ਇਹ ਚੱਲ ਕੇ ਆਪਣੇ ਪਤੀ ਲਾਲ ਚੰਦ ਕੋਲ ਆਈ, ਲਾਲ ਚੰਦ ਖੱਤਰੀ ਦੇ ਕੋਲ, ਉਹਦੇ ਕੋਲ ਆ ਕੇ ਫਿਰ ਇਹਨੇ ਬੇਨਤੀ ਕੀਤੀ ਆਪਣੇ ਪਤੀ ਨੂੰ,
ਆਪਣੇ ਮਨੋਰਥ ਕਹਿਓ ਸੁਟਾਲਾ,
ਇਹਨੇ ਆਪਣੇ ਮਨ ਦਾ ਜਿਹੜਾ ਮਨੋਰਥ ਸੀ ਉਹ ਚੰਗੀ ਤਰ੍ਹਾਂ ਆਪਣੇ ਪਤੀ ਨੂੰ ਲਾਲ ਚੰਦ ਨੂੰ ਦੱਸਿਆ।
ਹੇ ਗੁਜਰੀ ਪਿਤ ਸੁਣੋ ਆਨੰਦ, ਸ੍ਰੀ ਗੁਰ ਕੇ ਸਮ ਕੌਣ ਬਿਲੰਦ,
ਕਹਿਣ ਲੱਗੀ ਆਪਣੇ ਪਤੀ ਨੂੰ ਗੁਜਰੀ ਜੀ ਦੇ ਪਿਤਾ, ਹੇ ਪੁੱਤਰੀ ਗੁਜਰੀ ਦੇ ਪਿਤਾ, ਆਪਣੇ ਪਤੀ ਨੂੰ ਕਹਿੰਦੀ ਕਿ ਪਤੀ ਦੇਵ ਜੀ ਗੁਰੂ ਘਰ ਨਾਲੋਂ ਗੁਰੂ ਜੈਸਾ ਗੁਰੂ ਦੇ ਸਮਾਨ ਹੋਰ ਭਲਾ ਕੌਣ ਹੋ ਸਕਦਾ ਹੈ? ਸਤਿਗੁਰੂ ਜੀ ਸਭ ਤੋਂ ਵੱਡੇ ਨੇ, ਸਤਿਗੁਰਾਂ ਤੋਂ ਵੱਡਾ ਹੋਰ ਭਲਾ ਕੌਣ ਹੋ ਸਕਦਾ ਹੈ?
ਜਿਨ ਕੇ ਭਾਗ ਉਦੈ ਜਗ ਥੀਏ, ਸੇ ਸੰਬੰਧੀ ਗੁਰੂ ਕੇ ਭਏ,
ਇਹਨਾਂ ਦੇ ਇਸ ਜਗਤ ਵਿਚ ਭਾਗ ਉਹਦੇ ਹੁੰਦੇ ਨੇ ਕੋਈ ਚੰਗੇ ਕਰਮ ਜਾਗਦੇ ਨੇ ਨਾ, ਉਹਨਾਂ ਦਾ ਗੁਰੂ ਘਰ ਨਾਲ ਸੰਬੰਧ ਜੁੜਦਾ, ਉਹਨਾਂ ਦਾ ਗੁਰੂ ਘਰ ਨਾਲ ਰਿਸ਼ਤਾ ਜੁੜਦਾ। ਜਿਨ੍ਹਾਂ ਦੇ ਭਾਗ ਚੰਗੇ ਹੋਣ, ਕੋਈ ਜਨਮ ਜਨਮਾਂਤਰਾਂ ਦੇ ਕੀਤੇ ਪੁੰਨ ਜਾਗੇ ਹੋਣ, ਉਹਨਾਂ ਦਾ ਗੁਰੂ ਘਰ ਨਾਲ ਸੰਬੰਧ ਜੁੜਦਾ, ਰਿਸ਼ਤਾ ਬਣਦਾ ਹੈ।
ਪੰਜ ਬਰਖ ਕੀ ਸੁਤਾ ਹਮਾਰੇ,
ਇਸ ਵਕਤ ਆਪਣੀ ਲੜਕੀ ਹੈ ਗੁਜਰੀ ਜਿਹਦੀ ਉਮਰ 5 ਬਰਖ ਦੀ ਹੈ, ਜਿਹਦੀ ਉਮਰ ਇਸ ਵੇਲੇ 5 ਸਾਲ ਦੀ ਹੈ,
ਗੁਰੂ ਕੇ ਸੁਤੇ ਜੁਗਲ ਕੁਵਾਰੇ,
ਔਰ ਗੁਰੂ ਹਰਗੋਬਿੰਦ ਸਾਹਿਬ ਦੇ 2 ਸਾਹਿਬਜ਼ਾਦੇ ਹਾਲੇ ਕੁਵਾਰੇ ਨੇ, ਉਹਨਾਂ ਦਾ ਕਿਤੇ ਕੋਈ ਰਿਸ਼ਤਾ ਨਹੀਂ ਹੋਇਆ। ਗੁਰੂ ਹਰਗੋਬਿੰਦ ਸਾਹਿਬ ਦੇ 2 ਸਾਹਿਬਜ਼ਾਦੇ, ਇੱਕ ਬਾਬਾ ਅਣੀ ਰਾਏ ਜੀ ਤੇ ਦੂਜੇ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ, ਇਹ ਗੁਰੂ ਸਾਹਿਬ ਦੇ 2 ਸਾਹਿਬਜ਼ਾਦੇ ਨੇ, ਉਹ ਹਾਲੇ ਤੱਕ ਕੁਵਾਰੇ ਹਨ, ਉਹਨਾਂ ਦਾ ਕਿਤੇ ਕਿਤੇ ਰਿਸ਼ਤਾ ਨਹੀਂ ਹੋਇਆ। ਆਪਣੀ ਲੜਕੀ ਵਾਸਤੇ ਇਹਨਾਂ ਜੈਸਾ ਹੋਰ ਘਰ ਆਪਾਂ ਨੂੰ ਕਿਤੇ ਨਹੀਂ ਮਿਲ ਸਕਦਾ, ਐਸਾ ਘਰ ਆਪਾਂ ਨੂੰ ਹੋਰ ਕਿਤੇ ਨਹੀਂ ਲੱਭ ਸਕਦਾ। ਜਿੱਥੇ ਆਪਾਂ ਆਪਣੀ ਲੜਕੀ ਦਾ ਡੋਲਾ ਦੇਈਏ, ਐਸਾ ਘਰ ਹੋਰ ਕਿਤੇ ਨੀ ਆਪਾਂ ਨੂੰ ਮਿਲ ਸਕਦਾ।
ਲਾਲ ਚੰਦ ਨੇ ਸੁਣ ਸੁਣ ਮਾਨੀ,
ਹੁਣ ਜੇ ਲਾਲ ਚੰਦ ਨੇ ਆਖਿਆ ਭਾਗਵਾਨ ਨੇ ਵੀ ਗੱਲ ਤਾਂ ਤੂੰ ਬੜੀ ਸੁੰਦਰ ਤੇ ਦਰੁਸਤ ਕਹੀ ਹੈ, ਮੇਰੇ ਮਨ ਚ ਵੀ ਇਹ ਖਿਆਲ ਆਉਂਦਾ ਸੀ, ਪਰ ਤੂੰ ਮੇਰੇ ਮਨ ਦੇ ਖਿਆਲ ਨੂੰ ਪਰੋੜ ਕਰ ਦਿੱਤਾ, ਪੱਕਾ ਕਰ ਦਿੱਤਾ ਵੀ ਇਹ ਤੂੰ ਬੜੀ ਵਧੀਆ ਗੱਲ ਕਹੀ ਹੈ,
ਤੂੰ ਨੀਕੀ ਬਾਤ ਬਖਾਨੀ,
ਇਹ ਤਾਂ ਤੂੰ ਬੜੀ ਚੰਗੀ ਗੱਲ ਕਹੀ ਹੈ, ਜ਼ਰੂਰ ਜੇ ਏਦਾਂ ਦੀ ਗੱਲ ਹੁੰਦੀ ਹੋਈ ਗੁਰੂ ਘਰ ਨਾਲ ਆਪਣਾ ਸੰਬੰਧ ਜੁੜਦਾ ਹੋਇਆ ਤੇ ਇਹਦੇ ਨਾਲ ਚੰਗੇ ਭਾਗਾਂ ਦੀ ਗੱਲ ਹੋਰ ਕਿਹੜੀ ਹੋ ਸਕਦੀ ਹੈ?
ਇਸ ਕਾਰਜ ਮੈਂ ਬਿਲਮ ਨ ਕੀਜੈ,
ਇਸ ਕੰਮ ਦੇ ਵਿੱਚ ਆਪਾਂ ਨੂੰ ਦੇਰੀ ਨਹੀਂ ਕਰਨੀ ਚਾਹੀਦੀ।
ਜਿਸ ਕੋ ਅੱਜ ਤਾਂ ਪਸ ਬੀਜੈ,
ਅੱਜ ਹੀ ਆਪਾਂ ਆਪਣੀ ਕੁੱਲ ਦਾ ਕੋਈ ਲਾਗੀ ਭੇਜੀਏ, ਕਿਉਂਕਿ ਆਪਾਂ ਸਿੱਧੀ ਗੱਲ ਕਰ ਨਹੀਂ ਸਕਦੇ। ਆਪਾਂ ਆਪਣਾ ਲਾਗੀ ਭੇਜੀਏ। ਉਦੋਂ ਲਾਗੀ ਬ੍ਰਾਹਮਣਾਂ ਨੂੰ ਭੇਜਿਆ ਕਰਦੇ ਸੀ ਆਪਣੀ ਕੁੱਲ ਦੇ, ਕਹਿੰਦੇ ਆਪਾਂ ਆਪਣੀ ਕੁੱਲ ਦਾ ਜਿਹੜਾ ਲਾਗੀ ਹੈ ਉਹਨੂੰ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਜੀ ਕੋਲ ਭੇਜੀਏ।
ਦੰਪਤ ਕਹਿ ਇਮੇ ਆਪਸ ਮਈਆ,
ਇਹਨਾਂ ਦੋਵਾਂ ਨੇ ਆਪਸ ਵਿੱਚ ਵਿਚਾਰ ਕੀਤੀ ਹੈ।
ਬੁਲਾਏ ਪਟਿਓ ਤਵ ਤਈਆ,
ਉਸੇ ਵੇਲੇ ਇੱਕ ਬ੍ਰਾਹਮਣ ਨੂੰ ਸੱਦਿਆ ਆਪਣੀ ਕੁੱਲ ਦੇ ਬ੍ਰਾਹਮਣ ਨੂੰ, ਔਰ ਉਹਨੂੰ ਸੱਦ ਕੇ ਉਹਨੂੰ ਆਖਿਆ ਵੀ ਤੂੰ ਜਾ ਕੇ ਛੇਵੇਂ ਪਾਤਸ਼ਾਹ ਕੋਲ ਸਾਡੀ ਲੜਕੀ ਦਾ ਰਿਸ਼ਤਾ ਲੈ ਕੇ ਜਾ, ਉਹਨਾਂ ਦੇ ਸਾਹਿਬਜ਼ਾਦੇ ਵਾਸਤੇ।
ਜੈ ਸਤਿਗੁਰ ਦੀਵਾਨ ਲਗਾਏ, ਨਰ ਬ੍ਰਿੰਦਨ ਮੈਂ ਮਾਸ ਆਏ।
ਇੱਥੇ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਦਾ ਦੀਵਾਨ ਲੱਗਾ ਹੋਇਆ, ਔਰ ਹਜ਼ਾਰਾਂ ਦੀ ਗਿਣਤੀ ਚ ਸਿੱਖ ਸਤਿਗੁਰਾਂ ਦੀ ਸਭਾ ਚ ਬੈਠੇ ਸੋਭਦੀਕ ਹੋ ਰਹੇ ਨੇ, ਔਰ ਸਤਿਗੁਰੂ ਜੀ ਆਪਣੀਆਂ ਸੰਗਤਾਂ ਨੂੰ ਪਿਆਰ ਵਾਲੇ ਸਿੱਖਾਂ ਨੂੰ ਦਰਸ਼ਨ ਦਦਾਰੇ ਦੇ ਕੇ ਕਿਰਤਾਰਥ ਕਰ ਰਹੇ ਨੇ।
ਮੁਖ ਪ੍ਰਸੰਨ ਜਨ ਕਮਲ ਪ੍ਰਫੁੱਲਾ,
ਸਤਿਗੁਰਾਂ ਦਾ ਚਿਹਰਾ ਖਿੜਿਆ ਹੋਇਆ ਏਦਾਂ ਜਿਵੇਂ ਕਮਲ ਦਾ ਫੁੱਲ ਖਿੜਿਆ ਹੁੰਦਾ, ਏਦਾਂ ਮਹਾਰਾਜ ਜੀ ਦਾ ਚਿਹਰਾ ਖਿੜਿਆ ਹੋਇਆ।
ਜੀਤੇ ਆਨੰਦ ਸਭ ਮੰਗਲ ਮੂਲਾ,
ਸਤਿਗੁਰੂ ਜੀ ਸਭ ਨੂੰ ਆਨੰਦ ਵੰਡ ਰਹੇ ਨੇ, ਮੰਗਲਾਂ ਦੇ ਮੂਲ ਨੇ। ਮੰਗਲ ਦਾ ਮਤਲਬ ਹੈ ਖੁਸ਼ੀ, ਖੁਸ਼ੀਆਂ ਦੇ ਮੂਲ ਨੇ ਗੁਰੂ ਹਰਗੋਬਿੰਦ ਸਾਹਿਬ। ਦੁਨੀਆਂ ਦੀਆਂ ਸਮਸਤ ਖੁਸ਼ੀਆਂ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਚਰਨਾਂ ਚੋਂ ਪੈਦਾ ਹੁੰਦੀਆਂ ਨੇ। ਜਿੰਨੀਆਂ ਖੁਸ਼ੀਆਂ ਨੇ ਨਾ ਸੰਸਾਰ ਦੀਆਂ, ਉਹ ਸਤਿਗੁਰਾਂ ਦੇ ਚਰਨਾਂ ਚੋਂ ਪੈਦਾ ਹੁੰਦੀਆਂ ਨੇ।
ਆਸ਼ੀਰਵਾਦ ਕੋ ਦੀਨਾ,
ਬ੍ਰਾਹਮਣ ਆਇਆ ਚੱਲ ਕੇ ਉੱਥੇ, ਬਾਬੇ ਲਾਲ ਚੰਦ ਦਾ ਭੇਜਿਆ ਹੋਇਆ, ਉਹਨੇ ਬ੍ਰਾਹਮਣ ਨੇ ਆ ਕੇ ਸਤਿਗੁਰਾਂ ਨੂੰ ਪਹਿਲਾਂ ਮੱਥਾ ਟੇਕਿਆ, ਗੁਰੂ ਹਰਗੋਬਿੰਦ ਸਾਹਿਬ ਦੇ ਚਰਨਾਂ ਤੇ ਵੰਦਨਾ ਕੀਤੀ।
ਸਭ ਗੁਰਦਾਸ ਪ੍ਰਿਤ ਕਰ ਲੀਨਾ,
ਉਸ ਵੇਲੇ ਗੱਲ ਸਿੱਧੀ ਨਹੀਂ ਸੀ ਹੋ ਸਕਦੀ ਕਿਉਂਕਿ ਸਿੱਖ ਬੜੇ ਬੈਠੇ ਸੀ ਲਾਗੇ, ਬ੍ਰਾਹਮਣ ਸਿਆਣਾ ਸੀ। ਉਹਨੇ ਆਖਿਆ ਵੀ ਗੁਰੂ ਘਰ ਦਾ ਮਹਾਨ ਸਿੱਖ ਹੈ ਭਾਈ ਗੁਰਦਾਸ, ਇਹਦੇ ਨਾਲ ਪਹਿਲਾਂ ਗੱਲ ਕਰੀਏ, ਇਹ ਅੱਗੇ ਸਤਿਗੁਰਾਂ ਨੂੰ ਬੇਨਤੀ ਕਰੇਗਾ। ਤੂੰ ਇਹਨੇ ਭਾਈ ਸਾਹਿਬ ਭਾਈ ਗੁਰਦਾਸ ਜੀ ਨੂੰ ਉਸ ਵੇਲੇ ਸੰਗਤ ਵੱਲੋਂ ਵੱਖਰਾ ਕਰਕੇ ਇੱਕ ਪਾਸੇ ਲੈ ਕੇ ਗਿਆ।
ਸਕਲ ਬਾਰਤਾ ਕੈ ਸਮਝਾਏ, ਗੁਰਸੁਤ ਹਿਤ ਮੈਂ ਆਨਸ ਗਾਏ।
ਸਾਰੀ ਵਾਰਤਾ ਸਮਝਾਈ, ਕਹਿਣ ਲੱਗਾ ਭਾਈ ਗੁਰਦਾਸ ਜੀ, ਮੈਂ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਸਾਹਿਬਜ਼ਾਦਿਆਂ ਵਾਸਤੇ, ਮਹਾਰਾਜ ਜੀ ਦੇ ਸਾਹਿਬਜ਼ਾਦੇ ਵਾਸਤੇ ਸਗਾਈ ਲੈ ਕੇ ਆਇਆ, ਰਿਸ਼ਤਾ ਲੈ ਕੇ ਆਇਆ ਹਾਂ।
ਹੁਣ ਗੁਰਟੀ ਗਮਨਿਓ ਤਬ ਭਾਈ,
ਸੁਣ ਕੇ ਭਾਈ ਗੁਰਦਾਸ ਜੀ ਛੇਵੇਂ ਪਾਤਸ਼ਾਹ ਦੇ ਕੋਲ ਗਏ।
ਰਹੀ ਵਾਰਤਾ ਵਿਪਰ ਬਤਾਏ,
ਜਿਵੇਂ ਬ੍ਰਾਹਮਣ ਨੇ ਸਾਰਾ ਕੁਝ ਦੱਸਿਆ ਸੀ ਉਸੇ ਤਰ੍ਹਾਂ ਭਾਈ ਗੁਰਦਾਸ ਜੀ ਨੇ ਮਹਾਰਾਜ ਛੇਵੇਂ ਪਾਤਸ਼ਾਹ ਜੀ ਨੂੰ ਦੱਸਿਆ ਹੈ।
ਕਰ ਸਨਮਾਨ ਬਿਠਾਇਓ ਪਾਤ, ਹਣੀ ਰਾਏ ਤਿਗ ਪਤ ਗੁਰਦਾਸ।
ਏਦਾਂ ਸਨਮਾਨ ਕਰਕੇ ਬ੍ਰਾਹਮਣ ਨੂੰ ਲਾਗੇ ਬਿਠਾਇਆ, ਤੇ ਫਿਰ ਸਤਿਗੁਰਾਂ ਨੇ ਭਾਈ ਗੁਰਦਾਸ ਜੀ ਨੂੰ ਬਾਬਾ ਅਣੀ ਰਾਏ ਜੀ ਕੋਲ ਭੇਜਿਆ। ਅਣੀ ਰਾਏ ਜੀ ਗੁਰੂ ਤੇਗ ਬਹਾਦਰ ਸਾਹਿਬ ਤੋਂ ਵੱਡੇ ਸਨ, ਇਹ ਵੀ ਸਤਿਗੁਰੂ ਛੇਵੇਂ ਪਾਤਸ਼ਾਹ ਦੇ ਸਾਹਿਬਜ਼ਾਦੇ ਨੇ। ਬਾਬਾ ਅਣੀ ਰਾਏ ਜੀ ਕੋਲ ਭਾਈ ਗੁਰਦਾਸ ਜੀ ਨੂੰ ਭੇਜਿਆ।
ਬੂਜੋ ਆਸ਼ਾ ਕਰ ਨਿਰਜਸ,
ਤੁਸੀਂ ਜਾ ਕੇ ਬਾਬਾ ਅਣੀ ਰਾਏ ਜੀ ਨੂੰ ਪੁੱਛੋ ਵੀ ਉਹਨਾਂ ਨੇ ਵਿਆਹ ਕਰਾਉਣਾ, ਉਹ ਸ਼ਾਦੀ ਕਰਾਉਣ ਵਾਸਤੇ ਰਜਾਮੰਦ ਨੇ, ਉਹਨਾਂ ਨੂੰ ਜਾ ਕੇ ਪੁੱਛੋ।
ਮਨ ਪ੍ਰਥਮ ਵਿਆਹ ਹੋਏ ਸਾਸੂ,
ਜੇ ਉਹ ਮੰਨ ਲੈਣ ਕਿਉਂਕਿ ਉਹ ਵੱਡੇ ਨੇ, ਉਹਨਾਂ ਤੋਂ ਬਾਅਦ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਵਾਰੀ ਆਉਣੀ ਹੈ। ਬਾਬਾ ਅਣੀ ਰਾਏ ਜੀ ਵੱਡੇ ਨੇ, ਪਹਿਲਾਂ ਉਹਨਾਂ ਨੂੰ ਪੁੱਛੋ ਵੀ ਉਹ ਮੰਨਦੇ ਨੇ ਇਸ ਰਿਸ਼ਤੇ ਨੂੰ, ਉਹ ਵਿਆਹ ਕਰਾਉਣਾ ਚਾਹੁੰਦੇ ਨੇ ਜਾਂ ਨਹੀਂ, ਇਹ ਪਹਿਲਾਂ ਤੁਸੀਂ ਨਿਰਣਾ ਕਰਕੇ ਭਾਈ ਗੁਰਦਾਸ ਜੀ ਆਓ।
ਹੁਣ ਸ਼੍ਰੀ ਤੇਗ ਬਹਾਦਰ ਕਰੈ ਜਿਮ ਜਗਰੀਤ ਤਾਨ ਸਰੈ,
ਜੇ ਬਾਬਾ ਅਣੀ ਰਾਏ ਜੀ ਨਾ ਮੰਨੇ ਤੇ ਫਿਰ ਆਪਾਂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਰਿਸ਼ਤਾ ਕਰਾਂਗੇ, ਔਰ ਇਹ ਸਾਰੀ ਮਰਿਆਦਾ ਜਗਤ ਦੀ ਨਿਭਾਵਾਂਗੇ।
ਹੁਣ ਗੁਰ ਬਚ ਗਮਨਿਓ ਗੁਰਦਾਸ,
ਸਤਿਗੁਰਾਂ ਦੇ ਬਚਨ ਸੁਣ ਕੇ ਭਾਈ ਗੁਰਦਾਸ ਜੀ ਚਲੇ ਗਏ।
ਅਣੀ ਰਾਏ ਕੇ ਪਾਸ,
ਬਾਬਾ ਅਣੀ ਰਾਏ ਜੀ ਬੜੇ ਮਸਤ ਸੁਭਾਅ ਦੇ ਧਾਰਨੀ ਸਾਧੂ ਸਨ, ਹਰ ਵੇਲੇ ਮੌਲੀ ਮਸਤ ਅਵਸਥਾ ਵਿਚ ਰਹਿੰਦੇ ਸੀ, ਨੇਤਰ ਮੁੰਦੇ ਰਹਿਣੇ ਸਮਾਧੀ ਚ ਰਹਿੰਦੇ ਸੀ। ਤੋ ਭਾਈ ਸਾਹਿਬ ਭਾਈ ਗੁਰਦਾਸ ਜੀ ਬਾਬਾ ਅਣੀ ਰਾਏ ਜੀ ਕੋਲ ਚੱਲ ਕੇ ਆਏ ਤੇ ਉਹਨਾਂ ਕੋਲ ਆ ਕੇ ਬੈਠ ਗਏ।
ਜਿਸ ਤੋਂ ਹਰ ਇੱਕ ਸੋਗ ਲੈ ਕੋ ਆਨੰਦ ਲਾਭ ਸਮਾਂ ਨੇ ਦੋ
ਬਾਬਾ ਆਣੀ ਰਾਏ ਜੀ ਜਿਨ੍ਹਾਂ ਨੂੰ ਹਰਖ ਤੇ ਸੋਗ ਦੋਵੇਂ ਇੱਕੋ ਜਿਹੇ ਨੇ, ਬੈਠੇ ਵਿਆਹ ਵਿੱਚ ਸੀ ਪਰ ਮਨ ਉਹਨਾਂ ਦਾ ਉੱਥੋਂ ਵੀ ਉਪਰਾਮ ਹੈ, ਨਾ ਸੋਗ ਤੇ ਨਾ ਹਰਖ ਤੇ ਨਾ ਹਾਨੀ ਤੇ ਨਾ ਹੀ ਲਾਭ। ਹਾਨ ਲਾਭ ਦਾ ਵੀ ਕਹਿੰਦੇ ਕਿਸੇ ਪ੍ਰਕਾਰ ਦਾ ਕੋਈ ਮਨ ਤੇ ਫਰਕ ਨਹੀਂ ਪੈਂਦਾ।
ਉਸਤ ਨਿੰਦਾ ਮਾਨ ਅਮਾਨਾ,
ਉਸਤ ਤੇ ਨਿੰਦਾ ਮਾਣ ਤੇ ਅਪਮਾਨ, ਜਿਹੜੀ ਅਵਸਥਾ ਗੁਰੂ ਸਾਹਿਬ ਨੇ ਕਹੀ ਨਾ, ਉਸਤ ਨਿੰਦਾ ਦੋ ਤਿਆਗੈ ਖੋਜੈ ਪਦ ਨਿਰਵਾਨਾ, ਜਨ ਨਾਨਕ ਇਹੋ ਖੇਲ ਕਠਨ ਹੈ ਕਿਨਹੂੰ ਗੁਰਮੁਖ ਜਾਨਾ। ਇਹ ਉਹ ਅਵਸਥਾ ਸੀ ਬਾਬਾ ਆਣੀ ਰਾਏ ਜੀ ਦੀ, ਉਸਤ ਨਿੰਦਾ ਤੋਂ ਰਹਿਤ, ਹਰਕ ਸੋਗ ਤੋਂ ਰਹਿਤ, ਹਾਨੀ ਲਾਭ ਦਾ ਕੋਈ ਨੀ ਪਤਾ, ਆਪਣੇ ਆਨੰਦ ਵਿਚ ਇੱਕ ਮਸਤੀ ਦੇ ਵਿਚ ਖੁਮਾਰੀ ਵਿਚ ਰਹਿੰਦੇ ਹਨ।
ਸ਼ਤਰੂ ਮਿੱਤਰ ਨਿਤ ਲਖੈ ਸਮਾਨਾ,
ਦੁਸ਼ਮਣ ਤੇ ਮਿੱਤਰ ਨੂੰ ਇੱਕੋ ਜਿਹਾ ਸਮਝਦੇ ਜੀ, ਉਹੋ ਜਿਹਾ ਹੀ ਮਿੱਤਰ ਨਜ਼ਰ ਆਉਂਦਾ, ਉਹੋ ਜਿਹਾ ਹੀ ਦੁਸ਼ਮਣ ਨਜ਼ਰ ਆਉਂਦਾ, ਦੁਸ਼ਮਣ ਮਿੱਤਰ ਵਿਚ ਵੀ ਕੋਈ ਫਰਕ ਨਹੀਂ ਸਮਝਦੇ।
ਇੱਕ ਅੰਮ੍ਰਿਤ ਅਰ ਮਾਟੀ ਹੇਮ,
ਇਹਨਾਂ ਵਾਸਤੇ ਜ਼ਹਿਰ ਤੇ ਅੰਮ੍ਰਿਤ, ਮਿੱਟੀ ਤੇ ਸੋਨਾ ਸਭ ਇੱਕੋ ਰੂਪ ਹੀ ਨੇ, ਜ਼ਹਿਰ ਅੰਮ੍ਰਿਤ ਹੋਵੇ ਉਹ ਵੀ ਇੱਕੋ ਹੀ। ਜੋ ਨਰ ਦੁੱਖ ਮੈਂ ਦੁੱਖ ਨਹੀਂ ਮਾਨੈ, ਸੁਖ ਸਨੇਹ ਅਰ ਭੈ ਨਹੀਂ ਜਾਕਾ, ਕੰਚਨ ਮਾਟੀ ਮਾਨੈ। ਉਹ ਅਵਸਥਾ ਬਾਬਾ ਅਣੀ ਰਾਏ ਜੀ ਦੀ ਬਣੀ ਹੋਈ ਹੈ, ਸੋਨੇ ਤੇ ਮਿੱਟੀ ਨੂੰ ਵੀ ਇੱਕ ਕਰਕੇ ਵੇਖਦੇ ਨੇ, ਜਾਣਦੇ ਨੇ।
ਸਭ ਜਾਣੈ ਬਿਤੀ ਆਤਮ ਛੇਮਾ,
ਸਾਰੇ ਜਾਣਦੇ ਨੇ ਕਿ ਬਾਬਾ ਅਣੀ ਰਾਏ ਜੀ ਮਸਤ ਸੁਭਾਅ ਦੇ ਧਾਰਨੀ ਹਨ, ਔਰ ਹਰ ਵੇਲੇ ਆਤਮਕ ਆਨੰਦ ਵਿਚ ਬਾਬਾ ਜੀ ਰਹਿੰਦੇ ਨੇ, ਔਰ ਆਪਣੀ ਮੁਕਤੀ ਵਾਸਤੇ ਬਿਰਤੀ ਆਤਮ ਆਨੰਦ ਦੇ ਵਿਚ ਟਿੱਕੀ ਰਹਿੰਦੀ ਹੈ, ਆਪਣੇ ਸਰੂਪ ਦੇ ਵਿਚ ਹੀ ਆਪਣੀ ਬਿਰਤੀ ਨੂੰ ਟਿਕਾ ਕੇ ਰੱਖਦੇ ਹਨ ਬਾਬਾ ਅਣੀ ਰਾਏ ਜੀ।
ਮੈਥੀ ਓ ਨਿਕਟ ਜਾਏ ਗੁਰਦਾਸ, ਕਹੀ ਸਕਾਈ ਕਰਵੇ ਤਾਸ,
ਭਾਈ ਗੁਰਦਾਸ ਜੀ ਗਏ ਤੇ ਕੋਲ ਜਾ ਕੇ ਭਾਈ ਗੁਰਦਾਸ ਜੀ ਨੇ ਬਾਬਾ ਅਣੀ ਰਾਏ ਜੀ ਨੂੰ ਬੇਨਤੀ ਕੀਤੀ, ਬਾਬਾ ਜੀ ਨੂੰ ਸਗਾਈ ਵਾਸਤੇ ਆ ਕੇ ਬੇਨਤੀ ਕੀਤੀ।
ਸ਼ਮ ਉਨ ਮਤ ਸੁਨਤ ਬਚ ਬੋਲਾ,
ਤੇ ਬਾਬਾ ਜੀ ਮਸਤਾਂ ਵਾਂਗ ਬੈਠੇ, ਪੂਰੀ ਮਸਤ ਅਵਸਥਾ, ਮਸਤਾਂ ਦੀ ਮੌਜ ਵਿਚ ਬੈਠੇ ਹੋਏ ਸਨ।
ਬ੍ਰਹਮ ਗਿਆਨ ਮੈਂ ਸਦਾ ਅਡੋਲਾ,
ਬ੍ਰਹਮ ਗਿਆਨ ਵਿਚ ਜਿਨ੍ਹਾਂ ਦੀ ਸੁਰਤ ਸਦਾ ਅਡੋਲ ਰਹਿੰਦੀ ਹੈ, ਅਡੋਲ ਅਵਸਥਾ ਦੇ ਧਾਰਨੀ ਤੇ ਬ੍ਰਹਮ ਗਿਆਨ ਚ ਟਿਕੇ ਹੋਏ ਨੇ।
ਕਹਾ ਨਾਮ ਤੁਮ ਕੋ ਸਗਾਏ,
ਕਹਿਣ ਲੱਗੇ ਬਾਬਾ ਭਾਈ ਗੁਰਦਾਸ ਜੀ ਕਹਿਣ ਲੱਗੇ ਵੀ ਅਸੀਂ ਤੁਹਾਡੀ ਸਗਾਈ ਕਰਨਾ ਚਾਹੁੰਦੇ, ਬਾਬਾ ਜੀ ਤੁਹਾਡੀ ਕੀ ਆਗਿਆ ਕੀ ਹੁਕਮ ਹੈ? ਬਾਬਾ ਅਣੀ ਰਾਏ ਜੀ ਬੜੇ ਮਸਤ ਸੁਭਾਅ ਚ ਮਸਤਾਂ ਵਾਂਗ ਬੈਠੇ ਜਵਾਬ ਦਿੰਦੇ, ਕਹਿੰਦੇ ਭਾਈ ਜੀ ਇਹ ਸਗਾਈ ਕੀ ਹੁੰਦੀ ਹੈ? ਅਵਸਥਾ ਹੀ ਕੋਈ ਨੀ ਸੀ ਉੱਥੇ, ਸੁਰਤ ਹੀ ਕੋਈ ਨੀ ਸੀ ਥੱਲੇ। ਕਹਿੰਦੇ ਜੀ ਇਹ ਸਗਾਈ ਕੀ ਹੁੰਦੀ ਹੈ? ਜਿਹੜੀ ਸਗਾਈ ਦੀ ਤੁਸੀਂ ਗੱਲ ਕਰ ਰਹੇ ਹੋ, ਸਗਾਈ ਕਿਸ ਨੂੰ ਕਹਿੰਦੇ ਨੇ? ਏਦਾਂ ਭਾਈ ਬਾਬਾ ਅਣੀ ਰਾਏ ਜੀ ਬੋਲੇ,
ਉਹ ਕਾਰਜ ਸੁਧਰੈ ਕਰਵਾਏ,
ਜੇ ਆਪਾਂ ਸਗਾਈ ਕਰਾ ਵੀ ਲਈਏ ਮੰਨ ਲਓ ਤੇ ਕਿਹੜਾ ਕੰਮ ਸੁਧਰਦਾ? ਸਗਾਈ ਕਰਾ ਕੇ ਕਿਹੜਾ ਕੰਮ ਸੁਧਰ ਜਾਂਦਾ, ਕਿਹੜਾ ਕੰਮ ਸਵਰ ਜਾਂਦਾ?
ਕਹਿ ਸਮਝਾਇਓ ਰੀਤ ਜਗਤ ਕੇ, ਸਭ ਉਤਪਤੀ ਐ ਗ੍ਰਸਤ ਕੇ।
ਭਾਈ ਗੁਰਦਾਸ ਜੀ ਨੇ ਫਿਰ ਬੇਨਤੀ ਕੀਤੀ, ਕਹਿੰਦੇ ਬਾਬਾ ਜੀ ਇਹ ਜਗਤ ਦੀ ਰੀਤ ਹੈ, ਸੰਸਾਰ ਦੀ ਮਰਿਆਦਾ ਇਸੇ ਤਰ੍ਹਾਂ ਚੱਲ ਰਹੀ ਹੈ, ਜਿਹੜੀ ਇਹ ਸੰਸਾਰ ਦੀ ਉਤਪਤੀ ਹੈ ਉਹ ਗ੍ਰਸਤ ਧਰਮ ਚੋਂ ਹੁੰਦੀ ਹੈ। ਗ੍ਰਿਸਤ ਧਰਮ ਜਿਹੜਾ ਇਹ ਸਭ ਤੋਂ ਸਰਵੋਤਮ ਹੈ, ਪ੍ਰਧਾਨ ਹੈ, ਕਿਉਂਕਿ ਗ੍ਰਿਸਤ ਧਰਮ ਦੇ ਵਿੱਚੋਂ ਹੀ ਸਾਰੇ ਸੰਸਾਰ ਦੀ ਉਤਪਤੀ ਹੋ ਰਹੀ ਹੈ।
ਜਮੈ ਵਿਆਹ ਤਦ ਹੋਏ ਘਰ ਵਾਲੋ,
ਬਾਬਾ ਜੀ ਜਦੋਂ ਵਿਆਹ ਹੋ ਜਾਏਗਾ ਆਪ ਜੀ ਦਾ ਤੇ ਤੁਸੀਂ ਘਰ ਵਾਲੇ ਹੋ ਜਾਓਗੇ, ਘਰ ਬਾਹਰ ਵਾਲੇ ਹੋ ਜਾਓਗੇ,
ਬੰਸ ਬਦੈ ਪਰਿਵਾਰੋ,
ਤੁਹਾਡਾ ਪਰਿਵਾਰ ਪੁੱਤਰ ਪੋਤਰ ਅੰਸ ਵੰਸ ਤੁਹਾਡੀ ਵਧੇਗੀ, ਤੁਹਾਡਾ ਨਾਂ ਇਸ ਤਰ੍ਹਾਂ ਅੱਗੇ ਨੂੰ ਚੱਲੇਗਾ।
ਮੋਏ ਨਾ ਬਾਝੇ ਬਿਨਾ ਗ੍ਰਸਤ ਤੇ, ਹਮ ਇਮ ਆਛੇ ਬਿਨਾ ਗ੍ਰਸਤ ਤੇ, ਹਮ ਇਮ ਆਛੇ।
ਸੁਣ ਕੇ ਬਾਬਾ ਅਣੀ ਰਾਏ ਜੀ ਬੋਲੇ, ਕਹਿੰਦੇ ਜੀ ਸਾਨੂੰ ਨੀ ਇਹੋ ਜਿਹਾ ਗ੍ਰਸਤ ਧਰਮ ਚਾਹੀਦਾ ਜਿਹਦੇ ਵਿਚ ਜੰਜਾਲ ਹੁੰਦੇ ਨੇ, ਫਸ ਕੇ ਰਹਿਣਾ ਹੁੰਦਾ, ਅਸੀਂ ਨੀ ਇਹੋ ਜਿਹਾ ਗ੍ਰਸਤ ਧਰਮ ਤੋਂ, ਅਸੀਂ ਏਦਾਂ ਹੀ ਚੰਗੇ ਹਾਂ। ਬਾਬਾ ਅਣੀ ਰਾਏ ਜੀ ਕਹਿੰਦੇ ਅਸੀਂ ਨੀ ਗ੍ਰਸਤ ਧਰਮ ਧਾਰਨ ਕਰਨਾ। ਇੱਥੇ ਬਾਬਾ ਜੀ ਨੇ ਗ੍ਰਸਤ ਧਰਮ ਨੂੰ ਮੰਦਾ ਵੀ ਨਹੀਂ ਕਿਹਾ, ਜੇ ਕੋਈ ਗ੍ਰਸਤ ਧਰਮ ਦਾ ਤਿਆਗ ਕਰਕੇ ਵਿਰਕਤ ਹੁੰਦਾ ਤੇ ਖਾਲਸਾ ਜੀ ਉਹਨੂੰ ਵੀ ਮੰਦਾ ਨਹੀਂ ਕਹਿਣਾ, ਕਈ ਸਾਡੇ ਸਿੱਖ ਉਹਨਾਂ ਦੀ ਵੀ ਨਿੰਦਾ ਕਰੀ ਜਾਂਦੇ ਨੇ, ਕਹਿੰਦੇ ਜੀ ਇਹ ਥੋੜੀ ਧਰਮ ਹੈ, ਗ੍ਰਿਹਸਥੀ ਹੋਣਾ ਜ਼ਰੂਰੀ ਹੈ, ਜ਼ਰੂਰੀ ਨਹੀਂ ਹੈ ਜਿਹੜਾ ਗ੍ਰਿਹਸਥ ਵਿੱਚ ਨਾ ਆਵੇ ਉਦਾਂ ਗ੍ਰਿਹਸਥ ਤੋਂ ਬਿਨਾਂ ਵੀ ਪਰਮੇਸ਼ਰ ਦਾ ਭਜਨ ਵਿਅੰਗਮ ਰਹਿ ਕੇ ਵੀ ਕਰ ਸਕਦਾ ਹੈ। ਪੰਥ ਤੋਂ ਵਿਅੰਗਮਾਂ ਦੀ ਵੀ ਲੋੜ ਹੈ ਜਿਹੜੇ ਵਿਅੰਗਮ ਹੋ ਕੇ ਅਤੀਤ ਹੋ ਕੇ ਪੰਥ ਦਾ ਪ੍ਰਚਾਰ ਤੇ ਪ੍ਰਸਾਰ ਕਰਨ। ਬਾਬਾ ਅਣੀ ਰਾਏ ਜੀ ਕਹਿੰਦੇ ਜੀ ਸਾਨੂੰ ਗ੍ਰਿਹਸਥ ਧਰਮ ਦੀ ਲੋੜ ਨਹੀਂ, ਅਸੀਂ ਤਾਂ ਗ੍ਰਿਹਸਥ ਧਰਮ ਤੋਂ ਬਿਨਾਂ ਹੀ ਚੰਗੇ ਹਾਂ।
ਹਰ ਸਿਸ਼ੋਗ ਕੋ ਮੂਲ ਮਿਸਾਲਾ,
ਜਿਹੜਾ ਗ੍ਰਿਹਸਥ ਧਰਮ ਹੈ ਇਹਦੇ ਵਿੱਚ ਹੁਰਖ ਵੀ ਹੋਣਾ ਹੈ, ਖੁਸ਼ੀ ਵੀ ਹੋਣੀ ਹੈ ਤੇ ਗਮੀ ਵੀ ਹੋਣੀ ਹੈ। ਜਦੋਂ ਕੋਈ ਪਰਿਵਾਰਕ ਸਮੱਸਿਆਵਾਂ ਆਉਂਦੀਆਂ ਨੇ ਉਦੋਂ ਦੁੱਖ ਵੀ ਹੁੰਦਾ, ਇਹਦੇ ਵਿੱਚ ਤਾਂ ਹਰ ਇੱਕ ਸੋਗ ਦੀ ਖੇਡ ਹੈ।
ਜਾਲ ਫਸਾਮਨ ਕੋ ਜੰਜਾਲਾ,
ਜਾਲ ਹੈ ਇਹ ਤਾਂ ਜੰਜਾਲ ਹੈ, ਅਸੀਂ ਇਸ ਜੰਜਾਲ ਦੇ ਵਿੱਚ ਨਹੀਂ ਫਸਣਾ ਚਾਹੁੰਦੇ।
ਅਬ ਇੱਕ ਰਸ ਮੈਂ ਬਿਰਤੀ ਨਿਤ ਝੂਲਤ,
ਇੱਕ ਰਸ ਵਿੱਚ ਆਪਣੀ ਬਿਰਤੀ, ਜਿਹੜੀ ਬਿਰਤੀ ਹੁਣ ਸਾਡੀ ਟਿਕੀ ਹੋਈ ਹੈ ਇੱਕ ਰਸ ਵਿੱਚ, ਇਸੇ ਤਰ੍ਹਾਂ ਇੱਕ ਰਸ ਵਿੱਚ ਆਪਣੀ ਬਿਰਤੀ ਨੂੰ ਟਿਕਾ ਕੇ ਆਨੰਦ ਮਾਣਨਾ ਚਾਹੁੰਦੇ ਹਾਂ।
ਸਰਬ ਜਗਤ ਸਮਤਾ ਨਾ ਭੁੱਲਤ,
ਸਾਨੂੰ ਤਾਂ ਸਾਰੇ ਜਗਤ ਦੀ ਸਮਤਾ ਨਾ ਭੁੱਲੇ, ਸਾਨੂੰ ਤਾਂ ਸਭ ਇੱਕ ਸਮ ਨਜ਼ਰ ਆਉਂਦਾ, ਅਸੀਂ ਇਹਨੂੰ ਭੁੱਲਣਾ ਨਹੀਂ ਚਾਹੁੰਦੇ, ਅਸੀਂ ਇਹਨੂੰ ਛੱਡਣਾ ਨਹੀਂ ਚਾਹੁੰਦੇ।
ਗੁਰਦਾਸ ਕਰੀ ਤਬ ਨਮੋ,
ਬਾਬਾ ਅਣੀ ਰਾਏ ਨੇ ਜਵਾਬ ਦੇ ਦਿੱਤਾ ਵੀ ਅਸੀਂ ਸਗਾਈ ਨਹੀਂ ਕਰਨੀ ਨਾ ਸ਼ਾਦੀ ਕਰਨੀ, ਵਿਅੰਗਮ ਰਹਿਣਾ। ਭਾਈ ਗੁਰਦਾਸ ਜੀ ਨੇ ਬਾਬਾ ਜੀ ਨੂੰ ਨਮਸਕਾਰ ਕੀਤੀ ਤੇ ਉੱਠ ਗਏ।
ਨਿਕਟ ਕਯੋ ਤੇ ਸਮੋ,
ਜਾ ਕੇ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਦੇ ਕੋਲ ਜਾ ਕੇ ਦੱਸਿਆ, ਬੇਨਤੀ ਕੀਤੀ।
ਸ੍ਰੀ ਹਰਗੋਬਿੰਦ ਸਭੈ ਬਖਾਨਾ, ਸਦਾ ਮਾਤੀ ਸੋ ਪਹਿਚਾਨਾ।
ਮਹਾਰਾਜ ਜੀ ਬੋਲੇ, ਕਹਿਣ ਲੱਗੇ ਬਾਬਾ ਅਣੀ ਰਾਏ ਜੀ ਤਾਂ ਫਿਰ ਸਦਾ ਹੀ ਮਸਤ ਨੇ, ਉਹ ਤਾਂ ਅਸਲ ਵਿੱਚ ਮਸਤ ਨੇ, ਫਿਰ ਉਹਨਾਂ ਨੂੰ ਉਸੇ ਤਰ੍ਹਾਂ ਹੀ ਰਹਿਣ ਦਿਓ, ਜੇ ਇੱਦਾਂ ਰਹਿਣਾ ਚਾਹੁੰਦੇ ਨੇ ਨਾ, ਤੇ ਉਹਨਾਂ ਨੂੰ ਉਸੇ ਤਰ੍ਹਾਂ ਉਸੇ ਆਨੰਦ ਵਿੱਚ ਹੀ ਰਹਿਣ ਦਿਓ।
ਅਬ ਸ਼੍ਰੀ ਤੇਗ ਬਹਾਦਰ ਧੀਰ, ਬਾਲ ਆਰ ਬਲ ਦਿੱਤ ਸਰੀਰ,
ਕਰਕੇ ਹੁਣ ਤੁਸੀਂ ਗੁਰੂ ਤੇਗ ਬਹਾਦਰ, ਸ਼੍ਰੀ ਤੇਗ ਬਹਾਦਰ ਜੀ ਨੂੰ ਪੁੱਛੋ, ਜਿਹੜੇ ਹਾਲੇ ਬਾਲ ਰੂਪ ਚ ਨੇ ਤੇ ਬਾਲ ਰੂਪ ਦੇ ਵਿੱਚ ਵਿਚਰ ਰਹੇ ਨੇ।
ਇਸ ਮਸਤਕ ਨਿਕਸਾਵੋ ਟੀਕਾ, ਕਰੋ ਸੁਧਾਰਨ ਸਮ ਤੋ ਨਿਕਾ,
ਉਹਨਾਂ ਦੇ ਮਸਤਕ ਤੇ ਟੀਕਾ ਸਗਾਈ ਦਾ ਕਢਾਓ, ਔਰ ਇਹ ਭਲੀ ਪ੍ਰਕਾਰ ਦੇ ਨਾਲ ਇਹ ਸਾਰੀ ਮਰਿਆਦਾ ਸੰਪੰਨ ਕਰੋ।
ਤਬ ਗੁਰਦਾਸ ਜਾਏ ਕਰ ਕਯੋ, ਜੈ ਸ਼੍ਰੀ ਤੇਗ ਬਹਾਦਰ ਲਯੋ।
ਭਾਈ ਸਾਹਿਬ ਭਾਈ ਗੁਰਦਾਸ ਜੀ ਚੱਲ ਕੇ ਆਏ ਤੇ ਆ ਕੇ ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਗੁਰੂ ਤੇਗ ਬਹਾਦਰ ਸਾਹਿਬ ਨੂੰ ਬੇਨਤੀ ਕੀਤੀ। ਨੌਵੇਂ ਪਾਤਸ਼ਾਹ ਮਹਾਰਾਜ ਜੀ ਬੈਠੇ ਸਨ ਬਾਲ ਰੂਪ ਚ ਨੇ, ਆ ਕੇ ਬੇਨਤੀ ਕੀਤੀ,
ਗੁਰੂ ਹੁਕਮ ਕਰਵਾਓ ਸਗਾਏ,
ਬੇਨਤੀ ਕੀਤੀ ਸਤਿਗੁਰੂ ਧੰਨ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਪਿਤਾ ਜੀ ਦਾ ਹੁਕਮ ਆਇਆ ਕਿ ਤੁਸੀਂ ਸਗਾਈ ਕਰਾ ਲਓ,
ਗੀਤ ਤੁਮਾਰੇ ਤੋਂ ਚੱਲ ਆਏ,
ਤੁਹਾਡੇ ਵਾਸਤੇ ਸਗਾਈ ਚੱਲ ਕੇ ਆਈ ਹੈ, ਤੁਹਾਡੇ ਵਾਸਤੇ ਰਿਸ਼ਤਾ ਚੱਲ ਕੇ ਆਇਆ, ਤੇ ਆਪ ਜੀ ਉਹ ਰਿਸ਼ਤਾ ਪ੍ਰਵਾਨ ਕਰ ਲੋ। ਉਹ ਸਗਾਈ ਦੀ ਰਸਮ ਗੁਰੂ ਹਰਗੋਬਿੰਦ ਸਾਹਿਬ ਜੀ ਕਹਿੰਦੇ ਪੂਰਨ ਹੋ ਜਾਏ, ਕਿਉਂਕਿ ਛੇਵੇਂ ਪਾਤਸ਼ਾਹ ਜਾਣਦੇ ਸਨ ਕਿ ਆਉਣ ਵਾਲੇ ਸਮੇਂ ਵਿੱਚ ਇਹਨਾਂ ਦੰਪਤੀ ਤੋਂ ਹੀ ਇੱਕ ਮਹਾਨ ਸੂਰਵੀਰ ਬਹਾਦਰ ਬਲੀ ਨੇ ਅਵਤਾਰ ਧਾਰਨ ਕਰਨਾ, ਜਿਹਨੇ ਭਾਰਤ ਖੰਡ ਦੀਆਂ ਗੁਲਾਮੀ ਦੀਆਂ ਜੰਜੀਰਾਂ ਨੂੰ ਕੱਟਣਾ ਹੈ। ਮਾਂ ਗੁਜਰੀ ਉਹ ਮਾਂ ਹੈ ਜਿਹਨੇ ਆਪਣੀ ਕੁੱਖ ਤੋਂ ਇੱਕ ਇਹੋ ਜਿਹੀ ਮਹਾਨ ਪਰਸਨੈਲਿਟੀ ਦਸਮੇਸ਼ ਪਿਤਾ ਗੁਰੂ ਕਲਗੀਧਰ ਪਾਤਸ਼ਾਹ ਜੀ ਨੂੰ ਜਨਮ ਦੇਣਾ ਹੈ, ਉਹਦੇ ਵਾਸਤੇ ਮਾਂ ਗੁਜਰੀ ਪ੍ਰਮਾਣਿਕ ਕੁੱਖ ਹੈ। ਤੋ ਸਤਿਗੁਰੂ ਜੀ ਜਾਣੀ ਜਾਣ ਛੇਵੇਂ ਪਾਤਸ਼ਾਹ ਸਭ ਕੁਝ ਜਾਣਦੇ, ਇਸ ਕਰਕੇ ਗੁਰੂ ਤੇਗ ਬਹਾਦਰ ਸਾਹਿਬ ਨੂੰ ਹੁਕਮ ਕਰਕੇ ਭੇਜਿਆ। ਭਾਈ ਗੁਰਦਾਸ ਜੀ ਆਏ ਨੇ, ਕਹਿੰਦੇ ਮਹਾਰਾਜ ਜੀ ਛੇਵੇਂ ਪਾਤਸ਼ਾਹ ਜੀ ਦਾ ਹੁਕਮ ਆਇਆ, ਆਪ ਜੀ ਵਾਸਤੇ ਰਿਸ਼ਤਾ ਆਇਆ, ਬਾਬਾ ਲਾਲ ਚੰਦ ਜੀ ਦੀ ਸਪੁੱਤਰੀ ਹੈ ਗੁਜਰੀ, ਗੁਜਰੀ ਖਾਲਸਾ ਜਿਹੜਾ ਨਾਂ ਹੈ ਨਾ ਗੁਜਰੀ, ਗੁਜਰੀ ਦਾ ਮਤਲਬ ਹੁੰਦਾ ਗੁਜਰੀ, ਉਹਨੂੰ ਕਹਿੰਦੇ ਜਿਹੜਾ ਬੜਾ ਸੁੰਦਰ ਸਰੂਪ ਹੋਵੇ, ਉਹਨੂੰ ਗੁਜਰੀ ਕਹਿੰਦੇ, ਗੁਜਰੀ ਸੁੰਦਰ ਸਰੂਪ ਹੋਵੇ ਉਹਨੂੰ ਕਹਿੰਦੇ, ਵੇਖੋ ਕਿੰਨੀ ਸੁੰਦਰ ਹੈ, ਗੁਜਰੀ ਦੇ ਸਮਾਨ ਹੈ। ਮਾਤਾ ਜੀ ਬਹੁਤ ਸੁੰਦਰ ਸਰੂਪ ਸਨ, ਇਸ ਕਰਕੇ ਉਹਨਾਂ ਦਾ ਨਾਂ ਵੀ ਮਾਂ ਬਾਪ ਨੇ ਗੁਜਰੀ ਰੱਖਿਆ ਹੋਇਆ ਸੀ। ਤੇ ਧੰਨ ਗੁਰੂ ਤੇਗ ਬਹਾਦਰ ਸਾਹਿਬ ਨੂੰ ਭਾਈ ਗੁਰਦਾਸ ਜੀ ਨੇ ਆ ਕੇ ਬੇਨਤੀ ਕੀਤੀ,
ਸੁਣ ਸਕਿਓ ਆਇਸ ਗੁਰ ਕੇਰੇ।
ਇਹ ਸੁਣ ਕੇ ਅੱਗੋਂ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਬੋਲੇ, ਕਹਿੰਦੇ ਪਿਤਾ ਜੀ ਦੀ ਆਗਿਆ, ਸਤਿਗੁਰਾਂ ਦਾ ਹੁਕਮ ਆਇਆ, ਗੁਰੂ ਸਾਹਿਬ ਜੀ ਦੀ ਆਗਿਆ ਆਈ ਹੈ,
ਸਭ ਸੁਭਦਾ ਕੋ ਸਕੈ ਨਾ ਫੇਰੇ,
ਸਭ ਕੁਝ ਸ਼ੁਭ ਹੈ, ਫਿਰ ਕਿਹਦੇ ਚ ਤਾਕਤ ਹੈ ਕਿ ਮੋੜ ਦੇਵੇ। ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਅੱਗੋਂ ਕਹਿੰਦੇ ਭਾਈ ਸਾਹਿਬ, ਭਾਈ ਗੁਰਦਾਸ ਜੀ, ਜੇ ਪਿਤਾ ਜੀ ਦਾ ਹੁਕਮ ਆਇਆ, ਪਿਤਾ ਜੀ ਦੀ ਆਗਿਆ ਆਈ, ਤੇ ਫਿਰ ਕੌਣ ਮੋੜ ਸਕਦਾ? ਕਿਉਂਕਿ ਜੋ ਪਿਤਾ ਜੀ ਦੀ ਆਗਿਆ ਉਹ ਸ਼ੁਭ ਹੀ ਸ਼ੁਭ ਹੈ, ਉਹ ਚੰਗੀ ਚੰਗੀ ਹੈ।
ਮਨ ਹੈ ਸਦਾ ਸੀਸ ਧਰ ਹਮੇ,
ਅਸੀਂ ਤਾਂ ਸਦਾ ਆਪਣੇ ਸਤਿਗੁਰੂ ਪਿਤਾ ਦੀ ਆਗਿਆ ਸੀਸ ਧਰ ਕੇ ਮੰਨੀ ਹੈ ਔਰ ਮੰਨਦੇ ਰਹਾਂਗੇ।
ਏਸ ਦਾਤ ਜੋ ਹੋਤ ਨਾ ਕਮੇ,
ਸਤਿਗੁਰੂ ਜੀ ਦਾਤਾਂ ਦੇਣ ਵਾਲੇ ਨੇ, ਤੇ ਜਿਹੜੀ ਦਾਤ ਸਤਿਗੁਰੂ ਜੀ ਤੁੱਟ ਕੇ ਦਿੰਦੇ ਨੇ ਉਹਦੇ ਚ ਕੋਈ ਕਮੀ ਨਹੀਂ ਹੁੰਦੀ, ਉਹ ਦਾਤ ਪੂਰਨ ਹੁੰਦੀ ਹੈ, ਪੂਰੇ ਦੀ ਦਿੱਤੀ ਹੋਈ ਦਾਤ ਵੀ ਪੂਰਨ ਹੁੰਦੀ ਹੈ, ਅਧੂਰੀ ਨਹੀਂ ਹੁੰਦੀ।
ਤਬ ਭਾਈ ਗੁਰਦਾਸ ਜੀ ਸਤਿਗੁਰ ਕੋ ਨਿਕਟ ਬਿਠਾਇਓ,
ਕਹਿੰਦੇ ਉਸ ਵੇਲੇ ਭਾਈ ਗੁਰਦਾਸ ਜੀ ਸਤਿਗੁਰੂ ਜੀ ਨੂੰ, ਧੰਨ ਗੁਰੂ ਤੇਗ ਬਹਾਦਰ ਸਾਹਿਬ ਨੂੰ ਨਾਲ ਲਿਆ ਔਰ ਉਹਨਾਂ ਨੂੰ ਨਾਲ ਲੈ ਕੇ ਛੇਵੇਂ ਪਾਤਸ਼ਾਹ ਕੋਲ ਆਏ। ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦੇ ਨੇੜੇ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਜੀ ਨੂੰ ਬਿਠਾਇਆ ਹੈ।
ਬੋਧ ਮਹੂਰਤ ਭਲੇ ਸੁਣਾਇਓ,
ਭਲੀ ਪ੍ਰਕਾਰ ਨਾਲ ਉਸ ਵੇਲੇ ਸਮਾਂ ਦੱਸਿਆ।
ਸ੍ਰੀ ਹਰਗੋਬਿੰਦ ਕੇ ਤੇਗ ਸਾਦਰ ਆਨ ਬਿਠਾਏ ਤੇਗ ਬਹਾਦਰ,
ਅਦਬ ਨਾਲ ਬੜੇ ਸਤਿਕਾਰ ਨਾਲ ਛੇਵੇਂ ਪਾਤਸ਼ਾਹ ਆਪ ਗੁਰੂ ਤੇਗ ਬਹਾਦਰ ਸਾਹਿਬ ਦਾ ਬਹੁਤ ਹੀ ਸਤਿਕਾਰ ਕਰਦੇ ਸੀ। ਜਦੋਂ ਵੀ ਨੌਵੇਂ ਪਾਤਸ਼ਾਹ ਸਤਿਗੁਰੂ ਛੇਵੇਂ ਪਾਤਸ਼ਾਹ ਦੀ ਸਭਾ ਚ ਆਉਂਦੇ ਸੀ, ਛੇਵੇਂ ਪਾਤਸ਼ਾਹ ਉੱਠ ਕੇ ਖਲੋ ਜਾਇਆ ਕਰਦੇ ਸਨ। ਹਾਲਾਂਕਿ ਸਤਿਗੁਰਾਂ ਦੇ ਚਾਰ ਸਾਹਿਬਜ਼ਾਦੇ ਹੋਰ ਵੀ ਸਨ, ਪਰ ਨੌਵੇਂ ਪਾਤਸ਼ਾਹ ਨੇ ਜਦੋਂ ਸਭਾ ਚ ਆਉਣਾ ਤੇ ਉੱਠ ਕੇ ਖਲੋ ਜਾਣਾ। ਇੰਨਾ ਪਿਆਰ ਤੇ ਸਤਿਕਾਰ ਗੁਰੂ ਤੇਗ ਬਹਾਦਰ ਸਾਹਿਬ ਨੂੰ ਮਹਾਰਾਜ ਜੀ ਦਿੰਦੇ ਸਨ। ਤੋ ਜਦੋਂ ਧੰਨ ਗੁਰੂ ਤੇਗ ਬਹਾਦਰ ਸਾਹਿਬ ਸਭਾ ਚ ਆਏ, ਛੇਵੇਂ ਪਾਤਸ਼ਾਹ ਮਹਾਰਾਜ ਜੀ ਦੇ ਕੋਲ ਬੜੇ ਅਦਬ ਤੇ ਸਤਿਕਾਰ ਨਾਲ ਸ੍ਰੀ ਤੇਗ ਬਹਾਦਰ ਸਾਹਿਬ ਜੀ ਨੂੰ ਬਿਠਾਇਆ ਹੈ।
ਇੱਕ ਸਗਾਈ ਆਨੰਦ ਕੋ ਸਾਰਾ ਮੁਖ ਪੰਕਜ ਦੀਨ ਸੁਚਾਰਾ,
ਉਸ ਵੇਲੇ ਸਗਾਈ ਆਈ ਹੋਈ ਹੈ, ਬਾਬਾ ਲਾਲ ਚੰਦ ਜੀ ਆਏ, ਧੰਨ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਮੁਖ ਨੂੰ ਛੁਹਾਰਾ ਲਾਇਆ ਹੈ। ਸਗਾਈ ਦੀ ਰਸਮ ਹੈ ਨਾ, ਛੁਹਾਰਾ ਮਹਾਰਾਜ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਮੁਖਾਰ ਬਿੰਦ ਨੂੰ ਲਾਇਆ ਹੈ।
ਮੈਂ ਅਤਿ ਉਤਸ਼ਵ ਹੋਵਾਂ,
ਬੜਾ ਉਤਸ਼ਵ ਹੋਇਆ, ਅੱਗੇ ਪਹਿਲਾਂ ਹੀ ਖੁਸ਼ੀ ਸੀ, ਵਿਆਹ ਦਾ ਸਮਾਗਮ ਸੀ, ਬਾਬੇ ਸੂਰਜਮਰ ਦਾ ਵਿਆਹ ਹੋ ਰਿਹਾ ਸੀ, ਖੁਸ਼ੀਆਂ ਦੇ ਸਮਾਗਮ ਚੱਲ ਰਹੇ ਸਨ। ਕਹਿੰਦੇ ਉਸ ਖੁਸ਼ੀ ਦੇ ਸਮਾਗਮ ਵਿਚ ਇਕ ਦੂਜੀ ਖੁਸ਼ੀ ਹੋਰ ਜੰਮ ਪਈ, ਭਾਵ ਹੋਰ ਖੁਸ਼ੀਆਂ ਹੋ ਗਈਆਂ, ਹੋਰ ਆਨੰਦ ਵਧ ਗਏ, ਹੋਰ ਵਧਾਈਆਂ ਵਧ ਗਈਆਂ।
ਬਰਾਤ ਮਿਲਿਆ ਆਨੰਦ ਜੁਆ,
ਜਿੰਨੀ ਬਰਾਤ ਸੀ ਮੇਲੀ ਸੀ, ਬੜਾ ਆਨੰਦ ਵਧ ਗਿਆ। ਕਹਿੰਦੇ ਨਾਵੇਂ ਪਾਤਸ਼ਾਹ ਮਹਾਰਾਜ ਜੀ ਦੇ ਦੂਸਰੇ ਸਾਹਿਬਜ਼ਾਦੇ ਦੀ ਵੀ ਸਗਾਈ ਹੋ ਗਈ ਅੱਜ, ਕਹਿੰਦੇ ਵਧਾਈ ਦਾ ਸਮਾਂ, ਮਾਹੌਲ ਸਾਰਾ ਖੁਸ਼ੀਆਂ ਦਾ ਬਣਿਆ ਹੋਇਆ ਤੇ ਵਧਾਈਆਂ ਵੱਜ ਰਹੀਆਂ ਹਨ।
ਬਾਜੀ ਉੱਠੇ ਦੁੰਦਵ ਛਦੀਆਂ ਦੇ,
ਇਕਦਮ ਦੁੰਦਵ ਨਗਾਰੇ ਵੱਜ ਪਏ, ਸਦਿਆਨੇ ਵੱਜ ਪਏ, ਸਾਜ ਵੱਜ ਪਏ, ਨਗਾਰੇ ਵੱਜ ਪਏ, ਮਿਰਦੰਗ ਵੱਜ ਪਏ, ਰਬਾਬਾ ਤੇ ਹੋਰ ਤਾਲ ਮਿਰਦੰਗ ਵੱਜ
ਪਏ,
ਅਨੇਕਾਂ ਪ੍ਰਕਾਰ ਦੇ ਬੜੇ ਬੜੇ ਸੁੰਦਰ ਕੌਤਕ ਹੋਣ ਲੱਗੇ ਹਨ।
ਸਤਿਗੁਰ ਸਭ ਦੀਨਾ,
ਸਤਿਗੁਰਾਂ ਕੋਲ ਹੁਣ ਮੰਗਤੇ ਜਾਚਕ ਬੜੇ ਆ ਗਏ, ਵਧਾਈਆਂ ਲੈਣ ਵਾਸਤੇ ਲਾਗੀ ਬੜੇ ਆ ਗਏ, ਤੇ ਜਿਹੜਾ ਵੀ ਆਉਂਦਾ ਸਤਿਗੁਰੂ ਜੀ ਸਾਰਿਆਂ ਦੀਆਂ ਝੋਲੀਆਂ ਭਰ ਕੇ ਟੋਰਦੇ, ਕਿਸੇ ਨੂੰ ਖਾਲੀ ਨਹੀਂ ਜਾਣ ਦਿੰਦੇ। ਤੇ ਖਾਲਸਾ ਜੀ, ਜਿਹਨੂੰ ਛੇਵੇਂ ਪਾਤਸ਼ਾਹ ਇੱਕ ਵਾਰੀ ਦਾਨ ਦੇ ਕੇ ਟੋਰਦੇ ਨੇ, ਉਹਨੂੰ ਮੁੜ ਕੇ ਕਿਤੇ ਵੀ ਮੰਗਣਾ ਨਹੀਂ ਪੈਂਦਾ। ਸਤਿਗੁਰੂ ਗਰੀਬ ਨਵਾਜ ਪਾਤਸ਼ਾਹ ਜੀ ਮਹਾਰਾਜ ਜੀ ਸਭ ਦੀਆਂ ਝੋਲੀਆਂ ਭਰ ਕੇ ਆਨੰਦ ਨਾਲ ਸਭ ਨੂੰ ਟੋਰਦੇ ਨੇ।
ਲੇ ਬ੍ਰਿੰਦ ਜਾਚਕ ਧਨ ਲੀਨਾ,
ਬਹੁਤ ਸਾਰੇ ਜਾਚਕਾਂ ਨੇ, ਮੰਗਤਿਆਂ ਨੇ ਸਤਿਗੁਰਾਂ ਕੋਲੋਂ ਮਾਇਆ ਦੇ ਗੱਫੇ ਲਏ ਹਨ।
ਸਭਨ ਵੇਖਿਆ ਛਾਇਓ ਆਨੰਦ,
ਸਾਰਿਆਂ ਵਿਚ ਬੜਾ ਆਨੰਦ ਛਾ ਗਿਆ, ਬੜੀਆਂ ਖੁਸ਼ੀਆਂ ਚਾਰੇ ਪਾਸੇ ਛਾ ਗਈਆਂ।
ਦਸੀ ਦਿਸ਼ਾ ਭਇਓ ਬਿਲੰਦ,
ਦਸਾਂ ਦਿਸ਼ਾਵਾਂ ਦੇ ਵਿਚ ਆਨੰਦ ਵੱਧ ਗਿਆ, ਜਾਸੀ ਜਸ ਵਡਿਆਈਆਂ ਹੀ ਵਡਿਆਈਆਂ ਹੋ ਰਹੀਆਂ, اس پرکار نال دھن گرو ہرگوبند صاحب جی مہاراج ستگرہ دے صاحبزادے بابا سورج مل جی دا بیاہ سمپن ہویا اور نویں پاتشاہ دھن گرو تیگ بہادر صاحب جی مہاراج جی دی سگائی بابا لال چند اور ماتا بشن کوئر دی سپتری ماتا گجری جی دے نال دھن گرو تیگ بہادر صاحب جی دی سگائی ہوئی ہے۔